ਵਾਹਿਗੁਰੂ ਪਰਮੇਸ਼ਰ ਨਾਲ ਮਿਲਾ ਦੇਵੇ। ਸੰਤ ਸਹਾਈ ਪ੍ਰੇਮ ਕੇ ਹੋ ਤਿੰਨ ਕੈ ਲਾਗਾਂ ਪਾਏ। ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਸੰਤ ਮਹਾਤਮਾ ਪਰਮੇਸ਼ਰ ਨਾਲ ਪ੍ਰੇਮ ਪੈਦਾ ਕਰਨ ਵਿੱਚ ਸਹਾਇਕ ਹਨ। ਇਹੋ ਜਿਹੜੇ ਮਹਾਤਮਾ ਸੰਤ ਜਾਣੇ ਮੈਂ ਤਿੰਨਾਂ ਦੇ ਚਰਨੀ ਲੱਗਦਾ ਹਾਂ। ਅਖੀਰ ਮਹਾਰਾਜ ਜੀ ਕਹਿੰਦੇ ਅੱਸੂ ਦਾ ਇਹ ਮਹੀਨਾ ਉਹਨਾਂ ਲਈ ਸੁਖਦਾਈ ਹੈ। ਉਹ ਜੀਵ ਰੂਪੀ ਇਸਤਰੀਆਂ ਅੱਸੂ ਦੇ ਇਸ ਮਹੀਨੇ ਚ ਸੁੱਖ ਨਾਲ ਵਸਦੀਆਂ ਨੇ। ਅੱਸੂ ਸੁਖੀ ਵਸੰਦੀਆਂ ਜਿਨ੍ਹਾਂ ਮਾਇਆ ਹਰ ਰਾਏ, ਜਿਨ੍ਹਾਂ ਤੇ ਹਰੀ ਰਾਜਾ ਜੀ ਆਪਣੀ ਕਿਰਪਾ ਕਰ ਦਿੰਦੇ ਨੇ, ਦਇਆ ਕਰ ਦਿੰਦੇ ਨੇ, ਉਹਨਾਂ ਵਾਸਤੇ ਅੱਸੂ ਦਾ ਮਹੀਨਾ ਸੁਖਦਾਈ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬੇਨਤੀ ਹੈ, ਅਰਦਾਸ ਇਹ ਹੈ ਕਿ ਸਤਿਗੁਰੂ ਇਹ ਮਹੀਨਾ ਆਪ ਜੀ ਦੀ ਸੰਗਤ ਕਰਦਿਆਂ ਇਸੇ ਤਰ੍ਹਾਂ ਸੇਵਾ ਸਿਮਰਨ ਕਰਦਿਆਂ ਬਤੀਤ ਹੋਵੇ। ਆਓ ਲੜੀਵਾਰ ਇਤਿਹਾਸ ਦੀ ਕਥਾ ਪ੍ਰਾਰੰਭ ਕਰੀਏ। ਜ਼ਕਰੀਆ ਖਾਨ ਜਿਹਨੂੰ ਪਿਸ਼ਾਬ ਦਾ ਬੰਨ ਪੈ ਚੁੱਕਾ ਹੈ, ਦਰਦ ਨਾਲ ਬੇਬਲ ਹੈ, ਵਿਆਕੁਲ ਹੈ, ਬੜੇ ਨੀਮ ਹਕੀਮ ਸੱਦੇ ਨੇ, ਪੀਰ ਪੈਗੰਬਰਾਂ ਨੂੰ ਮਨਾਇਆ, ਪਰ ਇਹਦੀ ਦਰਦ ਦੀ ਨਿਵਿਰਤੀ ਨਹੀਂ ਹੋਈ। ਇਹਨੂੰ ਪਤਾ ਹੈ ਕਿ ਮੇਰੀ ਇਹ ਹਾਲਤ ਭਾਈ ਤਾਰੂ ਸਿੰਘ ਦੇ ਬਚਨਾਂ ਨਾਲ ਹੋਈ ਹੈ। ਭਾਈ ਸੁਵੇਗ ਸਿੰਘ ਜੰਬਰ ਨੂੰ ਆਪਣੇ ਕੋਲ ਸੱਦਿਆ, ਬੇਨਤੀ ਕੀਤੀ, ਭਾਈ ਸੁਵੇਗ ਸਿੰਘ ਮੇਰਾ ਛੁਟਕਾਰਾ ਕਰਾਓ, ਜੇ ਜੀਵਨ ਦਾਨ ਨਹੀਂ ਤੇ ਘੱਟੋ ਘੱਟ ਇਸ ਦਰਦ ਤੋਂ ਨਿਵਿਰਤੀ ਦਵਾ ਦਿਓ ਕਿ ਜਿੰਨੇ ਦਿਨ ਮੈਂ ਕੱਟਾਂ ਸੁੱਖ ਦੇ ਕੱਟ ਲਵਾਂ ਇਸ ਦਰਦ ਤੋਂ ਰਹਿਤ ਹੋ ਕੇ। ਭਾਈ ਸੁਵੇਗ ਸਿੰਘ ਨੇ ਜਾ ਕੇ ਭਾਈ ਤਾਰੂ ਸਿੰਘ ਨੂੰ ਬੇਨਤੀ ਕੀਤੀ, ਪਰ ਭਾਈ ਤਾਰੂ ਸਿੰਘ ਨੇ ਆਖਿਆ, ਸੁਵੇਗ ਸਿੰਘ ਦੁਸ਼ਟ ਆਦਮੀ ਦੀ ਸਿਫਾਰਿਸ਼ ਲੈ ਕੇ ਨਹੀਂ ਸੀ ਆਉਣਾ ਚਾਹੀਦਾ ਤੈਨੂੰ। ਜੇ ਕੋਈ ਸਿੱਖ ਕਿਸੇ ਸਿੱਖ ਦੇ ਕੰਮ ਲਈ ਆਵੇ ਤਾਂ ਮੈਂ ਉਸ ਸਿੱਖ ਦੇ ਪੈਰਾਂ ਵਿੱਚ ਆਪਣੇ ਚਮੜੇ ਦੀਆਂ ਜੁੱਤੀਆਂ ਬਣਾ ਕੇ ਪਾ ਦਿਆਂ, ਪਰ ਜੇ ਕੋਈ ਸਿੱਖ ਕਿਸੇ ਦੁਸ਼ਟ ਆਦਮੀ ਦੀ ਸਿਫਾਰਿਸ਼ ਲੈ ਕੇ ਆਵੇ ਤੇ ਫਿਰ ਮੈਂ ਕੁਝ ਨਹੀਂ ਕਰ ਸਕਦਾ, ਕਿਉਂਕਿ ਜਿਹੜਾ ਵਚਨ ਮੈਂ ਕਰਨਾ ਸੀ ਉਹ ਤਾਂ ਵਗ ਚੁੱਕਾ। ਭਾਈ ਸਾਹਿਬ, ਭਾਈ ਤਾਰੂ ਸਿੰਘ ਦਾ ਇਹ ਜਵਾਬ ਸੁਣ ਕੇ ਸੁਵੇਗ ਸਿੰਘ ਵਾਪਸ ਆਏ, ਹੱਥ ਜੋੜ ਜੋੜ ਕੇ ਸੂਬੇ ਲਾਹੌਰ ਜ਼ਕਰੀਏ ਨੇ ਬੇਨਤੀਆਂ ਕੀਤੀਆਂ, ਤੂੰ ਖਾਲਸੇ ਕੋਲ ਜਾ, ਮੈਂ ਸੁਣਿਆ ਜੋ ਖਾਲਸਾ ਕਰਦਾ ਉਹ ਕਲਗੀਧਰ ਵੀ ਪ੍ਰਵਾਨ ਕਰਦੇ ਨੇ, ਜਿਵੇਂ ਪਾਣੀ ਗਾਲ ਵੀ ਸਕਦਾ ਤੇ ਪਾਣੀ ਤਾਰ ਵੀ ਸਕਦਾ। ਜੇ ਭਾਈ ਤਾਰੂ ਸਿੰਘ ਨੇ ਵਚਨ ਕੀਤਾ ਤਾਂ ਫਿਰ ਖਾਲਸਾ ਬਖਸ਼ ਵੀ ਸਕਦਾ ਹੈ। ਪੰਜ ਸਿੰਘ ਅਰਦਾਸ ਕਰਨ ਤੇ ਪ੍ਰਵਾਨ ਹੁੰਦੀ ਹੈ। ਭਾਈ ਤਾਰੂ ਸਿੰਘ ਦੇ ਇਸ ਬਚਨ ਤੋਂ ਮੁਕਤ ਹੋਣ ਵਾਸਤੇ ਮੇਰੀ ਚੱਲ ਕੇ ਫਰਿਆਦ ਕਰ, ਘੱਟੋ ਘੱਟ ਜੇ ਮੇਰੀ ਜ਼ਿੰਦਗੀ ਨਹੀਂ ਬਖਸ਼ਦੇ ਤਾਂ ਮੈਂ ਇਸ ਦੁੱਖ ਤੋਂ ਮੁਕਤ ਹੋ ਜਾਵਾਂ, ਜਿਹੜੀ ਇਸ ਪੀੜਾ ਨਾਲ ਮੈਂ ਬੇਬਲ ਹੋ ਰਿਹਾ। ਭਾਈ ਸੁਵੇਗ ਸਿੰਘ ਜੀ ਸੂਬੇ ਲਾਹੌਰ ਦੀ ਇਹ ਫਰਿਆਦ ਲੈ ਕੇ ਖਾਲਸੇ ਕੋਲ ਪਹੁੰਚੇ। ਖਾਲਸੇ ਪੰਥ ਦੇ ਉਸ ਵੇਲੇ ਜਥੇਦਾਰ ਸਨ ਜਥੇਦਾਰ ਨਵਾਬ ਕਪੂਰ ਸਿੰਘ ਜੀ, ਬੜੇ ਬੜੇ ਸੂਰਬੀਰ ਬਹਾਦਰ ਯੋਧੇ ਸਿੰਘਾਂ ਦੇ ਦੀਵਾਨ ਵਿੱਚ ਜਾ ਕੇ ਭਾਈ ਸੁਵੇਗ ਸਿੰਘ ਨੇ ਬੇਨਤੀ ਕੀਤੀ। ਖਾਲਸੇ ਨੇ ਆਖਿਆ, ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਦਾ ਬਦਲਾ ਅਸੀਂ ਲੈਣਾ। ਕਈਆਂ ਨੇ ਆਖਿਆ, ਹੁਣੇ ਹਮਲਾ ਕਰੀਏ ਲਾਹੌਰ ਤੇ ਚੱਲ ਕੇ, ਪਰ ਕਈ ਸਿੰਘ ਧੀਰਜ ਨਾਲ ਕਹਿਣ ਲੱਗੇ, ਭਾਈ ਤਾਰੂ ਸਿੰਘ ਨੇ ਪ੍ਰਣ ਕੀਤਾ ਹੈ ਕਿ ਪਾਪੀ ਜ਼ਕਰੀਆ ਨੂੰ ਤੋੜ ਕੇ ਫਿਰ ਅਸੀਂ ਸਰੀਰ ਤਿਆਗਾਂਗੇ, ਇਸ ਕਰਕੇ ਉਹਨਾਂ ਦਾ ਵਚਨ ਵੀ ਪੂਰਾ ਹੋਣਾ। ਸੁਵੇਗ ਸਿੰਘ ਜੀ ਖਾਲਸੇ ਪੰਥ ਦੀ ਸ਼ਰਣ ਵਿੱਚ ਆਏ ਹੋਏ ਜ਼ਕਰੀਆ ਖਾਨ ਸੂਬੇ ਲਾਹੌਰ ਦੀਆਂ ਬੇਨਤੀਆਂ ਜੋ ਉਹਨੇ ਕੀਤੀਆਂ ਨੇ ਕਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ, ਗੁਰੂ ਖਾਲਸੇ ਪੰਥ ਦਾ ਇਤਿਹਾਸ ਹੈ ਖਾਲਸਾ ਜੀ, ਵੇਖੋ ਲੜਨਾ ਨਹੀਂ ਪਿਆ ਜ਼ਕਰੀਆ ਨਾਲ, ਯੁੱਧ ਨਹੀਂ ਕਰਨਾ ਪਿਆ ਸਾਹਮਣੇ ਖਲੋ ਕੇ। ਇਹੋ ਜਿਹੇ ਵੀ ਸਿੰਘ ਸਨ ਕਿ ਆਪਣੇ ਬਚਨ ਦੇ ਨਾਲ ਹੀ ਇਹੋ ਜਿਹੀ ਹਾਲਤ ਬਣਾ ਕੇ ਰੱਖ ਦਿੱਤੀ ਜ਼ਕਰੀਆ ਖਾਨ ਦੀ, ਜਿਹੜਾ ਜ਼ਕਰੀਆ ਭਾਈ ਮਨੀ ਸਿੰਘ ਦਾ ਕਾਤਲ ਹੈ, ਜਿਹੜਾ ਜ਼ਕਰੀਆ ਭਾਈ ਹਕੀਕਤ ਰਾਏ ਦਾ ਕਾਤਲ ਹੈ, ਜਿਹੜਾ ਮਹਾਨ ਸਿੰਘਾਂ ਦਾ ਕਾਤਲ ਹੈ ਜ਼ਕਰੀਆ, ਉਹ ਜ਼ਕਰੀਆ ਕੇਵਲ ਆਪਣੇ ਬਚਨ ਦੇ ਨਾਲ ਹੀ ਖਾਲਸੇ ਪੰਥ ਦੇ ਸ਼ਰਣ ਦੇ ਵਿੱਚ ਝੁਕਾ ਕੇ ਰੱਖ ਦਿੱਤਾ ਹੈ। ਇਹੋ ਜਿਹੇ ਹੱਠੀ ਜੱਪੀ ਤੱਪੀ ਸਿੰਘ ਸਨ ਖਾਲਸਾ ਜੀ, ਇਹੋ ਜਿਹਾ ਮਹਾਨ ਕਿਰਦਾਰ ਸੀ ਉਹਨਾਂ ਸਿੰਘਾਂ ਦਾ ਕਿ ਆਪਣੇ ਬਚਨ ਨਾਲ ਹੀ ਏਡਾ ਵੱਡਾ ਜ਼ਕਰੀਆ ਸੂਬਾ ਲਾਹੌਰ ਉਹ ਖਾਲਸੇ ਦੀ ਸ਼ਰਣ ਵਿੱਚ ਪਾ ਦਿੱਤਾ ਹੈ। ਆਓ ਸਰਵਣ ਕਰਨ ਤੋਂ ਪਹਿਲਾਂ ਗੁਰੂ ਖਾਲਸੇ ਪੰਥ ਦੇ ਚਰਣਾਂ ਵਿੱਚ ਸਤਿਗੁਰਾਂ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਹੋਇਆ ਆਖੀਏ ਜੀ ਸਤਨਾਮ ਸ਼੍ਰੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ ਦੋਹਰਾ ਮਾਰੇ ਰੇਖ ਪਰਮੇਕ ਸੰਤ ਦੇਵੇਂ ਯੁਗ ਪਲਟਾਏ।
ਭਾਈ ਸਾਹਿਬ ਭਾਈ ਸੁਬੇਗ ਸਿੰਘ ਜੀ ਕਹਿੰਦੇ ਖਾਲਸਾ ਜੀ ਜੇ ਸੰਤ ਚਾਹੁਣ ਤੇ ਰੇਖ ਵਿਚ ਮੇਖ ਮਾਰ ਕੇ ਰੇਖ ਨੂੰ ਬਦਲ ਸਕਦੇ ਨੇ। ਸੰਤਾਂ ਵਿਚ ਏਡੀ ਵੱਡੀ ਤਾਕਤ ਹੈ ਕਿ ਜੇ ਸੰਤ ਚਾਹੁਣ ਤੇ ਰੇਖ ਵਿਚ ਮੇਖ ਮਾਰ ਸਕਦੇ ਨੇ। ਨਹੀਂ ਤਾਂ ਅਕਸਰ ਕਿਹਾ ਜਾਂਦਾ ਜੋ ਰੇਖਾਂ ਵਿਚ ਲੇਖਾਂ ਵਿਚ ਲਿਖਿਆ ਉਹ ਭੁਗਤਣਾ ਪੈਂਦਾ, ਪਰ ਸੰਤ ਚਾਹੁਣ ਤੇ ਉਸ ਰੇਖ ਵਿਚ ਮੇਖ ਮਾਰ ਸਕਦੇ ਨੇ ਔਰ ਚਾਹੁਣ ਤੇ ਯੁਗ ਵੀ ਪਲਟਾ ਸਕਦੇ ਨੇ, ਯੁਗ ਵੀ ਬਦਲ ਸਕਦੇ ਹਨ।
ਸੋ ਸੰਤ ਅਬ ਖਾਲਸੋ ਦੇਖਿਓ ਹਮ ਪਰਤੇ ਆਏ।
ਭਾਈ ਸੁਬੇਗ ਸਿੰਘ ਜੀ ਕਹਿੰਦੇ ਹੁਣ ਉਹ ਸੰਤ ਗੁਰੂ ਖਾਲਸਾ ਹੈ, ਖਾਲਸਾ ਵੀ ਉਹੀ ਸੰਤ ਹੈ, ਮੈਂ ਇਹ ਪਤਿਆ ਕੇ ਅਜਮਾ ਕੇ ਚੰਗੀ ਤਰ੍ਹਾਂ ਵੇਖਿਆ ਹੈ।
ਚੋਪੇ ਉਸੀ ਖਾਲਸੇ ਮੈਂ ਸ਼ਰਨ ਆਇਓ,
ਖਾਲਸੇ ਪੰਥ ਦੀ ਸ਼ਰਨ ਵਿਚ ਮੈਂ ਚੱਲ ਕੇ ਆਇਆ ਹਾਂ, ਜਿਹੜਾ ਖਾਲਸਾ ਸੰਤ ਵੀ ਹੈ ਔਰ ਸਿਪਾਹੀ ਵੀ ਹੈ।
ਜਈਤ ਹੈ ਕਚ ਪਰਚਾ ਲਾਇਓ।
ਖਾਲਸਾ ਜੀ ਹੁਣ ਤੁਸੀਂ ਆਪਣੀ ਕੋਈ ਕਲਾ ਵਿਖਾਓ ਤਾਂ ਜੋ ਜ਼ਕਰੀਏ ਨੂੰ ਵੀ ਪਤਾ ਲੱਗੇ ਕਿ ਖਾਲਸੇ ਦਾ ਕੀ ਪ੍ਰਤਾਪ ਹੈ। ਸਾਰੇ ਮੁਸਲਮਾਨ ਪੀਰ ਫਕੀਰ ਜ਼ੋਰ ਲਾ ਕੇ ਹਟ ਗਏ ਨੇ, ਜ਼ਕਰੀਏ ਦੇ ਦਰਦ ਨੂੰ ਦੂਰ ਨਹੀਂ ਕਰ ਸਕੇ। ਖਾਲਸਾ ਜੀ ਇਹ ਮੌਕਾ ਹੈ ਆਪਣਾ ਪ੍ਰਤਾਪ ਉਜਾਗਰ ਕਰਨ ਦਾ ਕਿ ਜਿਹੜਾ ਕੰਮ ਕੋਈ ਪੀਰ ਫਕੀਰ ਨਹੀਂ ਕਰ ਸਕਿਆ ਉਹ ਖਾਲਸਾ ਕਰ ਦੇਵੇ, ਇਹਦੇ ਨਾਲ ਖਾਲਸੇ ਦਾ ਬੋਲਬਾਲਾ ਹੋਵੇਗਾ।
ਆਪਣੇ ਗੁਰ ਕੀ ਲਾਜ ਨਿਭਾ।
ਖਾਲਸਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਵਚਨ ਕੀਤਾ ਕਿ ਖਾਲਸਾ ਜੋ ਕਰੇਗਾ ਮੈਨੂੰ ਪ੍ਰਵਾਨ ਹੋਵੇਗਾ, ਤੇ ਜ਼ਕਰੀਏ ਦੀ ਵੀ ਇਹੀ ਗੱਲ ਕਹੀ ਹੈ। ਇਸ ਕਰਕੇ ਖਾਲਸਾ ਜੀ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਮ ਦੀ ਲੱਜਿਆ ਰੱਖੋ।
ਮੈਨੂੰ ਕਸ਼ਟ ਕਿਵੇਂ ਬਚਾ।
ਜ਼ਕਰੀਆ ਕਹਿੰਦਾ ਕਿ ਖਾਲਸਾ ਜੀ ਤੁਸੀਂ ਆਪਣੇ ਗੁਰੂ ਦੇ ਨਾਮ ਦੀ ਲੱਜਿਆ ਰੱਖੋ, ਕਿਉਂਕਿ ਗੁਰੂ ਨੇ ਕਿਹਾ ਮੇਰਾ ਖਾਲਸਾ ਜੋ ਕਰੇਗਾ ਮੈਨੂੰ ਪ੍ਰਵਾਨ ਹੈ। ਤੇ ਜ਼ਕਰੀਆ ਕਹਿੰਦਾ ਖਾਲਸਾ ਜੀ ਮੈਨੂੰ ਕਿਸੇ ਤਰੀਕੇ ਜੋ ਹੋ ਸਕੇ ਆਹ ਜਿਹੜਾ ਬੜਾ ਵੱਡਾ ਡਾਢਾ ਕਸ਼ਟ ਹੈ, ਇਹ ਪਿਸ਼ਾਬ ਦਾ ਬੰਨ ਪਿਆ ਹੋਇਆ ਹੈ, ਇਸ ਕਸ਼ਟ ਤੋਂ ਤੁਸੀਂ ਕਿਰਪਾ ਕਰਕੇ ਮੈਨੂੰ ਬਚਾ ਲਓ, ਮੈਨੂੰ ਰੱਖ ਲਓ।
ਜਿਮ ਉਨ ਦੁਸ਼ਟ ਥੀ ਮੈਨੂੰ ਕਹੇ ਸਕਲ ਖਾਲਸੇ ਸੋ ਕਹਿ ਦੇ।
ਕਹਿੰਦੇ ਜਿਵੇਂ ਉਸ ਦੁਸ਼ਟ ਮਲੇਛ ਨੇ ਪਾਪੀ ਨੇ ਮੈਨੂੰ ਇਹ ਗੱਲਾਂ ਕਹੀਆਂ ਸਨ। ਭਾਈ ਸੁਬੇਗ ਸਿੰਘ ਜੀ ਕਹਿੰਦੇ ਜਿਹੜੀਆਂ ਹੁਣ ਤਾਈ ਮੈਂ ਗੱਲਾਂ ਤੁਹਾਨੂੰ ਕਹੀਆਂ ਨੇ ਇਹ ਜ਼ਕਰੀਏ ਨੇ ਮੈਨੂੰ ਕਹੀਆਂ ਨੇ, ਜਿਵੇਂ ਉਹਨੇ ਕਹੀਆਂ ਸਨ ਉਸੇ ਤਰ੍ਹਾਂ ਉਹ ਇੱਕ ਇੱਕ ਗੱਲ ਇਨ ਬਿਨ ਮੈਂ ਖਾਲਸੇ ਪੰਥ ਦੇ ਚਰਨਾਂ ਵਿਚ ਜ਼ਕਰੀਏ ਵੱਲੋਂ ਕਹਿ ਦਿੱਤੀ ਹੈ।
ਤਾਰੂ ਸਿੰਘ ਤੋਂ ਪੁੱਛ ਆਇਆ।
ਔਰ ਮੈਂ ਭਾਈ ਤਾਰੂ ਸਿੰਘ ਜੀ ਦੇ ਕੋਲੋਂ ਵੀ ਆਗਿਆ ਲੈ ਕੇ ਆਇਆ, ਉਹਨਾਂ ਨੂੰ ਵੀ ਮਿਲ ਕੇ ਆਇਆ ਹਾਂ।
ਖਾਲਸੇ ਕੋ ਅਦਬ ਸੁਣਾਇਆ।
ਭਾਈ ਤਾਰੂ ਸਿੰਘ ਨੇ ਵੀ ਖਾਲਸੇ ਦਾ ਅਦਬ ਰਖਾਇਆ। ਉਹ ਕਹਿੰਦੇ ਮੈਂ ਨਹੀਂ ਕੁਝ ਕਰ ਸਕਦਾ, ਮੇਰੇ ਵੱਲੋਂ ਤਾਂ ਤੇਗ ਵਗ ਗਈ ਆ ਹੁਣ ਜੋ ਹੋਣਾ ਸੀ, ਹੁਣ ਤਾਂ ਖਾਲਸਾ ਬਚਾਵੇ ਤਾਂ ਬਚਾਵੇ। ਇਹ ਵਚਨ ਮੈਂ ਭਾਈ ਤਾਰੂ ਸਿੰਘ ਕੋਲੋਂ ਵੀ ਸੁਣ ਕੇ ਆਇਆ ਹਾਂ।
ਉਹ ਤਾਰੂ ਔਰ ਕਿਸੇ ਕੋ ਮਨੈ ਨਾ ਤਾਣ ਖਾਲਸੇ ਕੋ ਚਿਹਰਾ ਕਿਉ ਮਾਣ।
ਭਾਈ ਤਾਰੂ ਸਿੰਘ ਜੀ ਹੋਰ ਕਿਸੇ ਦਾ ਤਾਣ ਨਹੀਂ ਮੰਨਦੇ, ਜਿਹੜਾ ਵਚਨ ਉਹਨਾਂ ਨੇ ਕੀਤਾ ਉਸ ਵਚਨ ਨੂੰ ਬਦਲਣ ਵਾਸਤੇ ਹੋਰ ਕਿਸੇ ਦਾ ਤਾਣ ਨਹੀਂ ਮੰਨਦੇ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਕੇਵਲ ਖਾਲਸੇ ਦਾ ਮਾਣ ਰੱਖਣਾ ਚਾਹੁੰਦੇ ਨੇ, ਉਹ ਖਾਲਸੇ ਦਾ ਅਦਬ ਬਰਕਰਾਰ ਕਰਨਾ ਚਾਹੁੰਦੇ ਹਨ।
ਖਾਲਸਾ ਉਤੇ ਉਸ ਗੁੱਸਾ ਨਾ ਹੋਏ।
ਖਾਲਸਾ ਬਖਸ਼ ਵੀ ਦੇਗਾ ਪਰ ਭਾਈ ਤਾਰੂ ਸਿੰਘ ਜੀ ਖਾਲਸੇ ਤੇ ਗੁੱਸਾ ਨਹੀਂ ਕਰਨਗੇ। ਜੇ ਖਾਲਸਾ ਬਖਸ਼ ਵੀ ਦੇਵੇਗਾ ਨਾ ਜ਼ਕਰੀਏ ਨੂੰ ਤੇ ਭਾਈ ਤਾਰੂ ਸਿੰਘ ਜੀ ਖਾਲਸੇ ਤੇ ਕੋਈ ਗੁੱਸਾ ਨਹੀਂ ਕਰਨਗੇ।
ਕਈ ਖਾਲਸੇ ਮਨ ਲੈ ਸੋਏ,
ਖਾਲਸੇ ਦੀ ਕਹੀ ਹੋਈ ਗੱਲ ਭਾਈ ਤਾਰੂ ਸਿੰਘ ਜੀ ਮਨ ਲੈਣਗੇ, ਪ੍ਰਵਾਨ ਕਰ ਲੈਣਗੇ।
ਜੋ ਕੁਛ ਖਾਲਸੇ ਆਛੋ ਹੋਏ,
ਖਾਲਸਾ ਜੋ ਕਰੇਗਾ ਅੱਛਾ ਕਰੇਗਾ ਭਲਾ ਕਰੇਗਾ।
ਲਗਤ ਤਾਰੂ ਸਿੰਘ ਆਛੋ ਸੋਏ,
ਜੋ ਖਾਲਸੇ ਨੂੰ ਚੰਗਾ ਲੱਗੇਗਾ ਉਹ ਭਾਈ ਤਾਰੂ ਸਿੰਘ ਨੂੰ ਵੀ ਚੰਗਾ ਲੱਗੇਗਾ।
ਤਾਰੂ ਸਿੰਘ ਤੇ ਡਰੋ ਸੁਨਾਏ, ਸੁਬੇਗ ਸਿੰਘ ਯੋਂ ਆਖ ਸੁਨਾਏ।
ਭਾਈ ਸੁਬੇਗ ਸਿੰਘ ਜੀ ਨੇ ਆਖਿਆ, ਖਾਲਸਾ ਜੀ ਤਾਰੂ ਸਿੰਘ ਕੋਲੋਂ ਪੈਰਾ ਰੱਖੋ, ਕਿਉਂਕਿ ਭਾਈ ਤਾਰੂ ਸਿੰਘ ਕੋਲੋਂ ਮੈਂ ਆਗਿਆ ਲੈ ਕੇ ਖਾਲਸੇ ਦੀ ਸ਼ਰਨ ਵਿਚ ਆਇਆ ਹਾਂ। ਉਹ ਕਹਿੰਦੇ, ਖਾਲਸਾ ਜੋ ਕਰੇਗਾ ਮੈਨੂੰ ਪ੍ਰਵਾਨ ਹੋਵੇਗਾ।
ਤਬੈ ਖਾਲਸੇ ਬਾਤ ਵਿਚਾਰੀ, ਮਾਨੈਗੋ ਜੋ ਕਈ ਹਮਾਰੇ।
ਭਾਈ ਸੁਬੇਗ ਸਿੰਘ ਨੇ ਜਦੋਂ ਇਸ ਤਰ੍ਹਾਂ ਬੇਨਤੀ ਕੀਤੀ ਤੇ ਸੁਣ ਕੇ ਖਾਲਸੇ ਨੇ ਵਿਚਾਰ ਕੀਤੀ। ਸਿਆਣੇ ਸਿਆਣੇ ਸਿੰਘ, ਜਥੇਦਾਰ ਨਵਾਬ ਕਪੂਰ ਸਿੰਘ ਜੀ, ਜਥੇਦਾਰ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ, ਸਰਦਾਰ ਜੱਸਾ ਸਿੰਘ ਜੀ ਰਾਮਗੜੀਆ, ਬੜੇ ਬੜੇ ਸਿਆਣੇ ਸੂਰਬੀਰ ਬਹਾਦਰ ਚੜ੍ਹਤ ਸਿੰਘ ਸ਼ੁਕਰ ਚੱਕੀਏ ਵਰਗੇ ਬੈਠੇ ਸਨ। ਉਨ੍ਹਾਂ ਨੇ ਵਿਚਾਰ ਕੀਤੀ ਤੇ ਕਹਿਣ ਲੱਗੇ, ਸੁਬੇਗ ਸਿੰਘ, ਹੁਣ ਜਿਹੜਾ ਬਚਨ ਅਸੀਂ ਤੈਨੂੰ ਕਵਾਂਗੇ ਜੇ ਤੂੰ ਮੰਨੇਗਾ।
ਮਾਨੇਗਾ ਜੋ ਕਹੀ ਹਮਾਰੇ, ਸਭ ਸਿੰਘਾਂ ਨੇ ਮਤਾ ਪਕਾਇਆ, ਗੁਰੂ ਖਾਲਸੇ ਐਸ ਠਹਿਰਾਇਆ।
ਸਾਰੇ ਖਾਲਸੇ ਪੰਥ ਨੇ ਉਸ ਵੇਲੇ ਮਤਾ ਪਕਾਇਆ, ਖਾਲਸੇ ਪੰਥ ਨੇ ਇਸ ਪ੍ਰਕਾਰ ਦੇ ਨਾਲ ਇਹ ਮਤਾ ਠਹਿਰਾਇਆ।
ਸੋਹੇਰਾ ਪਹਿਲਾਂ ਜੋ ਬਾਰਾਂ ਮਾਜਰੇ ਥੇ ਅੰਮ੍ਰਿਤਸਰ ਸਾਤ,
ਕਹਿਣ ਲੱਗੇ ਜਿਹੜੇ ਉਹ ਪਹਿਲਾਂ ਬਾਰਾਂ ਮਾਜਰੇ ਦਾ ਮਤਲਬ ਹੈ ਵੀ ਜਿਹੜੇ ਬਾਰਾਂ ਪਿੰਡ ਸਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਦੇ ਇਰਦ ਗਿਰਦ ਵਿਚ, ਉਹ ਪਹਿਲਾਂ ਜਗੀਰ ਅਕਬਰ ਨੇ ਦਿੱਤੀ ਹੋਈ ਸੀ ਗੁਰੂ ਘਰ ਨੂੰ। ਉਹ ਕਈ ਵਾਰ ਤੁਰਕ ਖੋਹ ਲੈਂਦੇ ਸੀ, ਜਦੋਂ ਨਵਾਬੀ ਦਿੱਤੀ ਉਹ ਫਿਰ ਦੇ ਦਿੱਤੀ ਸੀ, ਫਿਰ ਵਾਪਸ ਖੋਹ ਲਈ ਸੀ। ਸਿੰਘ ਕਹਿਣ ਲੱਗੇ, ਉਹ ਜਿਹੜੇ ਬਾਰਾਂ ਮਾਜਰੇ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨਾਲ,
ਛੋਟੇ ਲੈ ਕੇ ਬੜੇ ਦੇ ਉੱਠ ਕੇ ਆਪਣੇ ਆਪ,
ਉਹ ਜਿੰਨੇ ਭਾਵੇਂ ਛੋਟੇ ਤੋਂ ਲੈ ਕੇ ਵੱਡੇ ਕਸਬੇ ਨੇ, ਉਹ ਸਾਰੇ ਖਾਲਸੇ ਦੀ ਸ਼ਰਨ ਆਉਣੇ ਚਾਹੀਦੇ ਨੇ। ਉਹ ਸਾਰੇ ਪਿੰਡ ਜਿਹੜੇ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜਗੀਰ ਵਿਚ ਆਉਣੇ ਚਾਹੀਦੇ ਹਨ।
ਖਾਨ ਬਹਾਦਰ ਖਾਨੋ ਭੈਣ,
ਫਿਰ ਜਕਰੀਏ ਦੀ ਇੱਕ ਭੈਣ ਹੈ ਖਾਨੋ, ਜਿਹੜੀ ਫੈਜ਼ਲਪੁਰੇ ਵਿਆਹੀ ਹੋਈ ਸੀ। ਜਿਹੜਾ ਫੈਜ਼ਲਪੁਰਾ ਪਿੰਡ ਸੀ, ਨਵਾਬ ਕਪੂਰ ਸਿੰਘ ਦਾ ਜਨਮ ਦਾ ਪਿੰਡ ਸੀ। ਨਵਾਬ ਕਪੂਰ ਸਿੰਘ ਜੀ ਦਾ ਜਨਮ ਫੈਜ਼ਲਪੁਰੇ ਪਿੰਡ ਚ ਹੋਇਆ ਸੀ। ਉਸੇ ਪਿੰਡ ਚ ਜਕਰੀਏ ਦੀ ਭੈਣ ਵਿਆਹੀ ਹੋਈ ਸੀ। ਖਾਨੋ ਵੀ ਬੜੀ ਦੁਸ਼ਟ ਸੀ। ਫਰਜੁੱਲਾ ਖਾਂ ਇਹਦਾ ਘਰ ਵਾਲਾ ਸੀ, ਉਹਦੇ ਨਾਂ ਤੇ ਫੈਜ਼ਲਪੁਰ ਪਿੰਡ ਦਾ ਨਾਂ ਸੀ। ਇਹਨੇ ਵੀ ਬੜੇ ਸਿੰਘ ਸ਼ਹੀਦ ਕੀਤੇ ਸਨ। ਸਿੰਘ ਕਹਿੰਦੇ ਕਿ ਜਿਹੜੀ ਉਹ ਖਾਨ ਬਹਾਦਰ ਜਕਰੀਏ ਦੀ ਭੈਣ ਹੈ ਖਾਨੋ,
ਫਰਜੁੱਲਾ ਖਾਂ ਕੇ ਐਨ,
ਜਿਹੜੀ ਫਰਜੁੱਲੇ ਖਾਂ ਦੇ ਘਰ ਦੇ ਵਿਚ ਫੈਜ਼ਲਪੁਰ ਪਿੰਡ ਚ ਵਸਦੀ ਹੈ।
ਫਰਜੁੱਲਾਪੁਰ ਕਿਸ ਗ੍ਰਾਮ ਵਸਾਇਆ,
ਫੈਜ਼ਲ ਖਾਂ ਨੇ, ਫਰਜੁੱਲੇ ਖਾਂ ਨੇ ਫੈਜ਼ਲਪੁਰ ਪਿੰਡ ਜਿਹੜਾ ਆਪਣੇ ਨਾਂ ਤੇ ਵਸਾਇਆ ਹੋਇਆ।
ਨਵਾਬ ਕਪੂਰ ਸਿੰਘ ਥੋ ਵਸਾਇਆ,
ਉਹ ਜਿਹੜਾ ਪਿੰਡ ਆ ਉਹ ਨਵਾਬ ਕਪੂਰ ਸਿੰਘ ਜੀ ਦਾ ਜੱਦੀ ਪਿੰਡ ਹੈ। ਉਹ ਪਿੰਡ ਨਵਾਬ ਕਪੂਰ ਸਿੰਘ ਦੇ ਵਡਕਿਆਂ ਨੇ ਵਸਾਇਆ ਹੋਇਆ।
ਜਿਸ ਕੋ ਪਤੋ ਦਿਓ ਕਲਾਏ, ਸਿੰਘਪੁਰੋ ਤਿਸ ਨਾਮ ਤਰਾਏ,
ਉਹਦਾ ਪਟਾ ਵੀ ਸਾਨੂੰ ਚਾਹੀਦਾ। ਵਿਚੋਂ ਕਈ ਸਿੰਘ ਕਹਿ ਰਹੇ ਨੇ, ਕਹਿੰਦੇ ਉਹਦਾ ਪਟਾ ਵੀ ਸਾਨੂੰ ਚਾਹੀਦਾ ਤੇ ਉਸ ਪਿੰਡ ਦਾ ਨਾਮ ਬਦਲ ਕੇ ਫੈਜ਼ਲਪੁਰੇ ਦਾ ਉਹਦਾ ਨਾਂ ਰੱਖਿਆ ਜਾਏਗਾ ਸਿੰਘਪੁਰਾ, ਕਿਉਂਕਿ ਪੰਥ ਵਿਚ ਨਵਾਬ ਕਪੂਰ ਸਿੰਘ ਜੀ ਦਾ ਬੜਾ ਸਤਿਕਾਰ ਸੀ ਸਿੰਘਾਂ ਦੇ ਮਨਾਂ ਵਿਚ। ਇਹ ਨਵਾਬ ਕਪੂਰ ਸਿੰਘ ਦੀ ਵਿਚਾਰ ਨਹੀਂ ਸੀ, ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ ਵਰਗੇ ਜਿਹੜੇ ਸਿੰਘ ਨੇ ਉਹ ਕਹਿ ਰਹੇ ਨੇ। ਨਵਾਬ ਕਪੂਰ ਸਿੰਘ ਦੀ ਇਹਦੇ ਚ ਸਹਿਮਤੀ ਨਹੀਂ ਸੀ। ਜੱਸਾ ਸਿੰਘ ਜੀ ਕਹਿੰਦੇ ਹੋਰ ਜਿਹੜੇ ਸਿੰਘ ਨੇ ਕਿ ਉਹ ਪਿੰਡ ਸਾਨੂੰ ਪਟਾ ਲਿਖ ਕੇ ਦੇ ਦਿਓ, ਔਰ ਉਸ ਪਿੰਡ ਦਾ ਨਾਮ ਅਸੀਂ ਸਿੰਘਪੁਰਾ ਰੱਖਾਂਗੇ, ਕਿਉਂਕਿ ਉਹ ਸਾਡੇ ਜਥੇਦਾਰ ਨਵਾਬ ਕਪੂਰ ਸਿੰਘ ਜੀ ਹੋਣਾ ਦਾ ਪਿੰਡ ਹੈ, ਉਹਦਾ ਨਾਮ ਅਸੀਂ ਸਿੰਘਪੁਰਾ ਰੱਖਾਂਗੇ।
ਸੁਣ ਕਪੂਰ ਸਿੰਘ ਗੁੱਸਾ ਕੀਆ, ਮੰਗਿਓ ਰਾਜ ਕਿਨ ਹਮਕੋ ਦੀਆ।
ਜਦੋਂ ਇਹ ਗੱਲ ਕੁਝ ਸਿੰਘਾਂ ਨੇ ਕਹੀ ਨਾ ਸੁਬੇਗ ਸਿੰਘ ਨੂੰ ਕਿ ਜਖਰੀਏ ਨੂੰ ਇਹ ਕਹਿ, ਤੇ ਕੋਲੋਂ ਨਵਾਬ ਕਪੂਰ ਸਿੰਘ ਜੀ ਬੀ ਰਸ ਵਿਚ ਆ ਗਏ। ਕਹਿੰਦੇ ਸਿੰਘੋ ਆਹ ਬਚਨ ਕੀ ਕਰ ਰਹੇ ਹੋ, ਮੰਗਿਆ ਰਾਜ ਕਦੇ ਮਿਲਦਾ? ਅਸੀਂ ਕੋਈ ਭਿਖਾਰੀ ਆ ਕਿ ਅਸੀਂ ਉਹਨਾਂ ਕੋਲੋਂ 12 ਪਿੰਡਾਂ ਦੀਆਂ ਜਗੀਰਾਂ ਜਿਹੜੀਆਂ ਨੇ ਜਾਂ ਇਹ ਪਿੰਡਾਂ ਦੇ ਪਟੇ ਮੰਗੀਏ? ਨਵਾਬ ਕਪੂਰ ਸਿੰਘ ਜੀ ਰੋਸ ਵਿੱਚ ਆ ਗਏ, ਕਹਿੰਦੇ ਅਸੀਂ ਨੂੰ ਉਹਨਾਂ ਕੋਲੋਂ ਮੰਗਣਾ? ਮੰਗਿਆ ਕਦੇ ਰਾਜ ਪ੍ਰਾਪਤ ਨਹੀਂ ਹੁੰਦਾ, ਕਿਉਂਕਿ ਰਾਜ ਪ੍ਰਾਪਤ ਕਰਨ ਵਾਸਤੇ ਆਪਣਾ ਬਲ ਚਲਾਉਣਾ ਪੈਂਦਾ।
ਸਭੇ ਪਿੰਡ ਅਬ ਹੋਏ ਹਮਾਰੇ, ਜਬ ਹਮਲੇ ਲੋਹਰੇ ਮਾਰੇ।
ਖਾਲਸਾ ਜੀ, ਮੰਗਿਆ ਰਾਜ ਨਹੀਂ ਮਿਲਦਾ, ਕੋ ਕਿਸੀ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ, ਕੋਈ ਕਿਸੇ ਨੂੰ ਰਾਜ ਨਹੀਂ ਦਿੰਦਾ। ਜਿਹਨੇ ਰਾਜ ਲੈਣਾ ਆਪਣੇ ਬਲ ਨਾਲ ਲੈਣਾ, ਆਪਣੀ ਤਾਕਤ ਨਾਲ ਲੈਣਾ। ਅਸੀਂ ਇਹ 12 ਪਿੰਡ ਕੀ ਕਰਨੇ ਨੇ? ਕਹਿੰਦੇ ਆਪਾਂ ਸਾਰਾ ਲਾਹੌਰ ਹੀ ਚੱਲ ਕੇ ਮਲ ਲੈਣਾ, ਤੇ ਲਾਹੌਰ ਦੇ ਅਧੀਨ ਇਹ ਕੇਵਲ 12 ਪਿੰਡ ਦੀ ਜਿੰਨੇ ਪਿੰਡ ਪੈਂਦੇ ਨੇ, ਉਸ ਵੇਲੇ ਸਾਰਾ ਪੰਜਾਬ ਹੀ ਲਾਹੌਰ ਦੇ ਅਧੀਨ ਸੀ, ਲਾਹੌਰ ਰਾਜਧਾਨੀ ਸੀ ਪੰਜਾਬ ਦੀ। ਕਹਿੰਦੇ ਆਪਾਂ ਲਾਹੌਰ ਤੇ ਕਬਜ਼ਾ ਕਰਾਂਗੇ, ਇਹ ਸਾਰੇ ਪਿੰਡ ਹੀ ਸਾਡੇ ਹੋ ਜਾਣਗੇ, ਅਸੀਂ ਕੱਲੇ 12 ਪਿੰਡ ਕਿਉਂ ਇਹਨਾਂ ਕੋਲੋਂ ਮੰਗੀਏ?
ਅਬ ਜੋ ਹਮੈ ਗੁਰ ਬਚਨ ਸੁਣਾਏ, ਮਰਨ ਕਾਲ ਕੇ ਦੁੱਖ ਸੰਤਾਏ।
ਹਾਂ, ਹੁਣ ਦੂਸਰੀ ਵਿਚਾਰ ਕਰੋ ਕਿ ਜਿਹੜਾ ਜਕੜੀਆ ਮਿੰਨਤਾਂ ਕਰ ਰਿਹਾ ਖਾਲਸੇ ਅੱਗੇ, ਗੁਰੂ ਸਾਹਿਬ ਦੇ ਬਚਨ ਸੁਣਾਏ ਨੇ, ਉਹਨੇ ਦਸਵੇਂ ਪਾਤਸ਼ਾਹ ਦੇ ਬਚਨ ਸੁਣਾਏ ਨੇ, ਗੁਰੂ ਅਰਜਨ ਦੇਵ ਸਾਹਿਬ ਦੇ ਬਚਨ ਸੁਣਾਏ ਨੇ ਕਿ ਉਹ ਮਰਨ ਕਾਲ ਦੇ ਭੈ ਕਰਕੇ ਦੁਖੀ ਹੈ, ਵਿਆਕੁਲ ਹੈ।
ਮਰਨ ਕਾਲ ਕੋ ਦੁੱਖ ਹੈ ਭਾਰੇ, ਨਵਾਬ ਕਪੂਰ ਸਿੰਘ ਐਸ ਉਚਾਰੇ।
ਨਵਾਬ ਕਪੂਰ ਸਿੰਘ ਜੀ ਕਹਿੰਦੇ ਇਸ ਵੇਲੇ ਤੁਹਾਨੂੰ ਮਰਨ ਕਾਲ ਦਾ ਭੈ ਹੈ, ਉਹਦੀ ਵਿਚਾਰ ਕਰੋ, ਉਹਦੇ ਕੋਲੋਂ ਪਿੰਡ ਲੈਣੇ ਨੇ ਜਾਂ ਆਹ ਗੱਲਾਂ ਕਰਨੀਆਂ ਨੇ। ਕਹਿੰਦੇ ਇਹ ਗੱਲਾਂ ਨਾ ਕਰੋ, ਲਾਹੌਰ ਆਪਾਂ ਕਬਜ਼ਾ ਕਰ ਲੈਣਾ, ਲਾਹੌਰ ਤੇ ਰਾਜ ਸਥਾਪਿਤ ਕਰ ਲੈਣਾ, ਇਹ ਸਾਰੇ ਪਿੰਡ ਸਾਡੇ ਹੀ ਹੋਣਗੇ, ਇਹ ਸਾਰਾ ਰਾਜ ਹੀ ਸਾਡਾ ਹੋਵੇਗਾ, ਕੱਲੇ 12 ਪਿੰਡਾਂ ਦੀ ਕਿਉਂ ਗੱਲ ਕਰਦੇ ਹੋ, ਸਾਰਾ ਪੰਜਾਬ ਸਾਡਾ ਹੋਵੇਗਾ। ਇਸ ਕਰਕੇ ਹੁਣ ਮਰਨ ਕਾਲ ਦੇ ਭੈ ਕਰਕੇ ਜੋ ਇਸ ਵੇਲੇ ਜਕਰੀਆ ਦੁਖੀ ਹੈ, ਉਹਦੀ ਵਿਚਾਰ ਕਰੋ ਕਿ ਉਹਦੇ ਬਾਰੇ ਕੀ ਕਰਨਾ ਹੈ।
ਜਨਮ ਮਰਨ ਜਗ ਦੁੱਖ ਦੋ ਆਏ, ਜਾਂ ਤੇ ਸਤਿਗੁਰ ਹੋਏ ਸਹਾਏ।
ਉਸ ਵੇਲੇ ਨਵਾਬ ਕਪੂਰ ਸਿੰਘ ਜੀ ਕਹਿਣ ਲੱਗੇ, ਖਾਲਸਾ ਜੀ, ਜਨਮ ਤੇ ਮਰਨ ਦਾ ਦੁੱਖ ਬੜਾ ਵੱਡਾ ਹੁੰਦਾ, ਔਰ ਇਸ ਦੁੱਖ ਤੋਂ ਉਹੀ ਬਚ ਸਕਦਾ ਜਿਹਨੂੰ ਸਤਿਗੁਰੂ ਜੀ ਸਹਾਇਤਾ ਕਰਕੇ ਬਚਾ ਲੈਣ, ਜਿਹਨੂੰ ਗੁਰੂ ਸਾਹਿਬ ਕਿਰਪਾ ਕਰਕੇ ਰੱਖ ਲੈਣ, ਉਹੀ ਜਨਮ ਮਰਨ ਤੋਂ ਰਹਿਤ ਹੋ ਸਕਦੇ ਹਨ।
ਦੋਹੇਰਾ ਹੀ ਗੁਰੂ ਗ੍ਰੰਥ ਸਾਹਿਬ ਕੋ ਲਿਓ ਆਸਰੋ ਆਏ।
ਇੱਦਾਂ ਵਿਚਾਰ ਕਰਕੇ ਸਾਰੇ ਸਿੰਘਾਂ ਨੇ ਆਖਿਆ ਕਿ ਹੁਣ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਤੱਕੀਏ, ਉਹਨਾਂ ਦਾ ਆਸਰਾ ਲਈਏ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰੀਏ।
ਇਤਨੀ ਖਾਤਰ ਦੁਸ਼ਟ ਕੋ ਦੀਜੈ ਪਰਚਾ ਦਿਖਾਏ।
ਖਾਲਸੇ ਦਾ ਜਿਹੜਾ ਪਰਚਾ ਹੈ ਉਸ ਦੁਸ਼ਟ ਨੂੰ ਵਿਖਾ ਦਈਏ ਕਿ ਖਾਲਸਾ ਮਾਰ ਵੀ ਸਕਦਾ ਤੇ ਖਾਲਸਾ ਬਚਾ ਵੀ ਸਕਦਾ। ਤਾਰੂ ਸਿੰਘ ਨੇ ਬਚਨ ਕੀਤਾ ਕਿ ਪਾਪੀਆ, ਤੈਨੂੰ ਅੱਗੇ ਲਾ ਕੇ ਲੈ ਕੇ ਜਾਣਾ, ਤੇ ਉਹਨੂੰ ਪਿਸ਼ਾਬ ਦਾ ਬੰਨ ਪਿਆ ਹੋਇਆ ਹੈ, ਤੇ ਹੁਣ ਖਾਲਸਾ ਚਾਹੇ ਤੇ ਖਾਲਸਾ ਹੀ ਬਚਨ ਕਰਕੇ ਉਸ ਦਰਦ ਤੋਂ ਉਹਨੂੰ ਮੁਕਤ ਵੀ ਕਰ ਸਕਦਾ। ਹੁਣ ਇਹ ਪਰਚਾ ਖਾਲਸੇ ਪੰਥ ਦਾ ਪਾਪੀ ਜਕਰੀਏ ਖਾਨ ਨੂੰ ਪ੍ਰਗਟ ਕਰਕੇ ਵਿਖਾਉਣਾ ਹੈ।
ਦੁਸ਼ਟ ਬਖਸ਼ਨੋ ਬਦੋ ਅਜੋਗ।
ਨਵਾਬ ਕਪੂਰ ਸਿੰਘ ਜੀ ਕਹਿੰਦੇ ਦੁਸ਼ਟ ਹੈ ਜਕਰੀਆ, ਬਖਸ਼ਿਆ ਤਾਂ ਨਹੀਂ ਜਾ ਸਕਦਾ, ਜੇ ਆਖੇ ਵੀ ਉਹਦੀ ਜ਼ਿੰਦਗੀ ਬਖਸ਼ ਦਈਏ, ਉਹਦੀ ਜ਼ਿੰਦਗੀ ਨਹੀਂ ਆਪਾਂ ਬਖਸ਼ਣੀ, ਕਿਉਂਕਿ ਐਸੇ ਦੁਸ਼ਟ ਆਦਮੀ ਨੂੰ ਬਖਸ਼ਣਾ ਅਯੋਗ ਹੈ।
ਗੁਰ ਕੇ ਬਚਨ ਰੱਖਣ ਪਇਓ ਜੋਗ।
ਗੁਰੂ ਸਾਹਿਬ ਦੇ ਜਿਹੜੇ ਬਚਨ ਉਹਨੇ ਸਾਨੂੰ ਕਹੇ ਨੇ ਕਿ ਖਾਲਸਾ ਅਰਦਾਸ ਕਰੇ ਤੇ ਪ੍ਰਵਾਨ ਹੁੰਦੀ ਹੈ ਕਲਗੀਧਰ ਦੇ ਕੋਲੇ, ਉਹਨਾਂ ਨੇ ਬਚਨ ਕਹੇ ਨੇ, ਤੇ ਤੁਸੀਂ ਮੈਨੂੰ ਵਿਖਾਓ ਕਿ ਕਿਵੇਂ ਪ੍ਰਵਾਨ ਹੁੰਦੇ ਨੇ। ਇਸ ਕਰਕੇ ਹੁਣ ਜਕਰੀਏ ਨੂੰ ਆਪਾਂ ਕੋਈ ਕਲਾ ਖਾਲਸੇ ਦੀ ਵਿਖਾਈਏ, ਨਹੀਂ ਤਾਂ ਉਹ ਪਾਪੀ ਬਖਸ਼ਣ ਯੋਗ ਨਹੀਂ।
ਪੰਜ ਸਿੰਘ ਤਬ ਸਿੰਘ ਨੇ ਉਠਾਏ।
ਉਸ ਵੇਲੇ ਵਿੱਚੋਂ ਤਿਆਰ ਬਰ ਤਿਆਰ ਪੰਜ ਸਿੰਘ ਉਠਾਏ ਗਏ।
ਇਮ ਕਹਿ ਦਈ ਅਰਦਾਸ ਕਰਾਏ।
ਅਰਦਾਸ ਕਰਾਈ ਉਹਨਾਂ ਪੰਜ ਸਿੰਘਾਂ ਦੇ ਕੋਲੋਂ ਕਿ ਮਹਾਰਾਜ ਆਪਣੇ ਖਾਲਸੇ ਦੀ ਕਲਾ ਵਰਤਾਓ।
ਤਾਰੋ ਸਿੰਘ ਕੀ ਜੂਤਨ ਸਾਥ, ਨਵਾਬ ਲਿਆਵੇ ਸਿੰਘ ਕੇ ਆਤ।
ਉਸ ਵੇਲੇ ਫੈਸਲਾ ਕੀਤਾ ਕਿ ਭਾਈ ਤਾਰੂ ਸਿੰਘ ਦੇ ਪੈਰ ਦੀ ਜਿਹੜੀ ਜੁੱਤੀ ਹੈ, ਉਹਨਾਂ ਦੇ ਚਰਨਾਂ ਦੀ ਜੁੱਤੀ ਕਿਸੇ ਸਿੰਘ ਦੇ ਹੱਥ ਵਿੱਚ ਹੋਵੇ ਤੇ ਉਹ ਜਕਰੀਏ ਦੇ ਸਿਰ ਵਿੱਚ ਜਾ ਕੇ ਉਹ ਜੁੱਤੀ ਛੁਆਵੇ, ਤਾਂ ਜਕਰੀਏ ਦੇ ਪਿਸ਼ਾਬ ਦਾ ਬੰਨ ਟੁੱਟ ਸਕਦਾ ਹੈ, ਤਾਂ ਜਕਰੀਆ ਇਸ ਦੁੱਖ ਤੋਂ ਮੁਕਤ ਹੋ ਸਕਦਾ ਹੈ।
ਛੁੱਟੈ ਪਿਸ਼ਾਬ ਨਵਾਬ ਸੁਕੋਏ।
ਭਾਈ ਤਾਰੂ ਸਿੰਘ ਦੇ ਚਰਨਾਂ ਦੀ ਜੁੱਤੀ ਜਕਰੀਏ ਦੇ ਸਿਰ ਵਿੱਚ ਵੱਜੇਗੀ, ਉਹ ਵੀ ਕਿਸੇ ਸਿੰਘ ਦੇ ਹੱਥੋਂ, ਇਹ ਨਹੀਂ ਕਿ ਉਹ ਆਪਣੇ ਆਪ ਲਾ ਲਵੇ, ਕਿਸੇ ਸਿੰਘ ਦੇ ਹੱਥੋਂ ਜਦੋਂ ਉਹਦੇ ਸਿਰ ਵਿੱਚ ਜੁੱਤੀ ਵੱਜੇਗੀ ਤੇ ਪਾਪੀ ਜਕਰੀਏ ਦੇ ਪਿਸ਼ਾਬ ਦਾ ਬੰਨ ਟੁੱਟ ਜਾਏਗਾ, ਸੁਖੀ ਹੋ ਜਾਏਗਾ।
ਫਿਰ ਮਰੇ ਤਾਰੂ ਸਿੰਘ ਆਗੈ ਸੋਏ।
ਇਹ ਦੁੱਖ ਮੁਕਤ ਹੋਣ ਦਾ ਮਤਲਬ ਇਹ ਨਹੀਂ ਵੀ ਉਹ ਮੌਤ ਤੋਂ ਬਚ ਜਾਏਗਾ, ਕਹਿੰਦੇ ਇਸ ਦੁੱਖ ਤੋਂ ਨਿਵਿਰਤ ਹੋ ਕੇ ਭਾਈ ਤਾਰੂ ਸਿੰਘ ਦੇ ਸਰੀਰ ਤਿਆਗਣ ਤੋਂ ਪਹਿਲਾਂ ਪਹਿਲਾਂ ਜਕਰੀਆ ਮਰੇਗਾ, ਜਕਰੀਏ ਦੀ ਮੌਤ ਤੋਂ ਬਾਅਦ ਭਾਈ ਤਾਰੂ ਸਿੰਘ ਜੀ ਆਪਣਾ ਸਰੀਰ ਤਿਆਗਣਗੇ।
ਤਾਰੂ ਸਿੰਘ ਕੀ ਆਗਿਆ ਪਾਓ ਤੂੰ ਨਵਾਬ ਕੋ ਜੁੱਤੀ ਛੁਹਾਓ।
ਨਾਲ ਹੀ ਖਾਲਸੇ ਨੇ ਵੀ ਵਚਨ ਕਰ ਦਿੱਤਾ, ਸੁਬੇਗ ਸਿੰਘ ਪਹਿਲਾਂ ਭਾਈ ਤਾਰੂ ਸਿੰਘ ਦੀ ਜਾ ਕੇ ਆਗਿਆ ਲੈਣੀ ਹੈ, ਲਾਹੌਰ ਜਾ ਕੇ ਉਹਨਾਂ ਕੋਲੋਂ ਆਗਿਆ ਲੈ ਕੇ ਉਹਨਾਂ ਦੇ ਚਰਨਾਂ ਦੀ ਜੁੱਤੀ ਲੈ ਕੇ ਫਿਰ ਜਾ ਕੇ ਇਹਦੇ ਜਕਰੀਏ ਦੇ ਸਿਰ ਵਿੱਚ ਜਾ ਕੇ ਉਹ ਜੁੱਤੀ ਛੁਆਣੀ ਹੈ, ਪਹਿਲਾਂ ਆਗਿਆ ਭਾਈ ਤਾਰੂ ਸਿੰਘ ਕੋਲੋਂ ਲੈਣੀ ਹੈ।
ਤਾਰੂ ਸਿੰਘ ਕੀ ਆਗਿਆ ਬਾਜ ਕਰੋ ਨਾ ਕਛੋ ਨਵਾਬੇ ਕਾਜ।
ਭਾਈ ਤਾਰੂ ਸਿੰਘ ਦੀ ਆਗਿਆ ਲੈ ਕੇ ਫਿਰ ਇਹ ਕੰਮ ਕਰਨਾ, ਉਹਨਾਂ ਦੀ ਆਗਿਆ ਲਏ ਬਿਨਾਂ ਨਵਾਬ ਦਾ ਇਹ ਕੰਮ ਨਹੀਂ ਕਰਨਾ।
ਗੁਰਬਚਨ ਖਾਤਰ ਯੋ ਕੀਓ।
ਅਸੀਂ ਇਹ ਕੰਮ ਗੁਰੂ ਸਾਹਿਬ ਦੇ ਬਚਨਾਂ ਦੀ ਪਾਲਣਾ ਕਰਨ ਵਾਸਤੇ ਕੀਤਾ ਹੈ।
ਤਾਰੂ ਸਿੰਘ ਕੋ ਯੋ ਕਹਿ ਦਿਓ।
ਇਹ ਗੱਲ ਭਾਈ ਤਾਰੂ ਸਿੰਘ ਜੀ ਨੂੰ ਵੀ ਸਾਡੇ ਵੱਲੋਂ ਕਹਿ ਦੇਣਾ।
ਸੁਬੇਗ ਸਿੰਘ ਬੋ ਕੁਲ ਨਸ਼ ਕਰੇ ਚਲਿਓ ਬਚਨ ਲੈ ਸਿਰ ਪਰ ਧਰੇ।
ਸੁਬੇਗ ਸਿੰਘ ਨੇ ਖਾਲਸੇ ਦਾ ਇਹ ਬਚਨ ਸੁਣਿਆ ਤੇ ਨਮਸਕਾਰ ਕੀਤੀ ਖਾਲਸੇ ਨੂੰ, ਔਰ ਬੜੇ ਅਦਬ ਸਤਕਾਰ ਕਰਕੇ ਖਾਲਸੇ ਪੰਥ ਦਾ ਸੁਬੇਗ ਸਿੰਘ ਜੀ ਵਾਪਸ ਲਾਹੌਰ ਨੂੰ ਚੱਲ ਪਏ।
ਦੋਹੇਰਾ ਸੁਬੇਗ ਸਿੰਘ ਖਾਲਸੇ ਬਚਨ ਲੈ ਪਹੁੰਚਿਓ ਤਬੈ ਲਾਹੌਰ।
ਖਾਲਸੇ ਦਾ ਬਚਨ ਲੈ ਕੇ ਭਾਈ ਸੁਬੇਗ ਸਿੰਘ ਜੀ ਸਿੱਧਾ ਲਾਹੌਰ ਆਏ ਹਨ।
ਪ੍ਰਥਮੈ ਤਾਰੂ ਸਿੰਘ ਪੈ ਜਾ ਕਹੀ ਸਬੈ ਗੱਲ ਖੋਰ।
ਪਹਿਲਾਂ ਭਾਈ ਤਾਰੂ ਸਿੰਘ ਜੀ ਨੂੰ ਆ ਕੇ ਸੁਬੇਗ ਸਿੰਘ ਜੀ ਮਿਲੇ, ਔਰ ਖਾਲਸੇ ਪੰਥ ਨੇ ਜਿਹੜੇ ਜਿਹੜੇ ਬਚਨ ਕਹੇ ਨੇ ਉਹ ਸਾਰੀਆਂ ਗੱਲਾਂ ਖਾਲਸੇ ਦੀਆਂ ਕਹੀਆਂ ਹੋਈਆਂ ਖੋਲ ਕੇ ਵਿਸਥਾਰ ਸਹਿਤ ਭਾਈ ਤਾਰੂ ਸਿੰਘ ਜੀ ਨੂੰ ਸੁਣਾਈਆਂ।
ਸੁਬੇਗ ਸਿੰਘ ਤੇ ਸਿੰਘ ਸੁਣ ਲਏ।
ਭਾਈ ਸੁਬੇਗ ਸਿੰਘ ਜੀ ਪਾਸੋਂ ਭਾਈ ਤਾਰੂ ਸਿੰਘ ਜੀ ਨੇ ਖਾਲਸੇ ਦਾ ਇਹ ਬਚਨ ਸੁਣਿਆ।
ਨਾਮ ਖਾਲਸੋ ਸੁਨ ਕੁੰਨ ਛਕੇ।
ਖਾਲਸੇ ਦਾ ਹੁਕਮ ਹੈ, ਖਾਲਸੇ ਨੇ ਬਚਨ ਕੀਤਾ, ਇਹ ਸੁਣ ਕੇ ਭਾਈ ਤਾਰੂ ਸਿੰਘ ਨੇ ਮੱਥਾ ਟੇਕਿਆ ਖਾਲਸੇ ਨੂੰ ਚੇਤੇ ਕਰਕੇ ਕਿ ਖਾਲਸੇ ਪੰਥ ਦਾ ਇਹ ਬਚਨ ਹੈ ਤਾਂ ਮੇਰੀ ਨਮਸਕਾਰ ਹੈ, ਮੇਰੀ ਨਮਾਮ ਹੈ।
ਖਾਲਸੇ ਪਰ ਸਭ ਦੇ ਕੁਰਬਾਨ।
ਕਹਿੰਦੇ ਭਾਈ ਤਾਰੂ ਸਿੰਘ ਨੇ ਬਚਨ ਕੀਤਾ, ਕਹਿੰਦੇ ਖਾਲਸੇ ਤੋਂ ਮੇਰੀ ਇਹ ਸਾਰੀ ਦੇਹ ਕੁਰਬਾਨ, ਮੈਂ ਆਪਣਾ ਇਹ ਸਾਰਾ ਸਰੀਰ ਖਾਲਸੇ ਤੋਂ ਕੁਰਬਾਨ ਕਰਦਾ ਹਾਂ।
ਕਲਾ ਖਾਲਸੇ ਕਰਨ ਕਰਾਨ।
ਖਾਲਸੇ ਦੀ ਕਲਾ ਕਰਨ ਕਰਾਉਣ ਵਾਲੀ ਹੈ।
ਸੰਭੂ ਖਾਲਸੇ ਆਗਿਆ ਦੇ।
ਸਰਬੱਤ ਖਾਲਸੇ ਦੀ ਇਹ ਆਗਿਆ ਹੈ, ਖਾਲਸੇ ਪੰਥ ਦਾ ਇਹ ਹੁਕਮ ਹੈ।
ਐਸੋ ਕੌਣ ਜੋ ਨਾ ਮੰਨੇ।
ਐਸਾ ਕੌਣ ਹੈ ਜਿਹੜਾ ਖਾਲਸੇ ਦੀ ਆਗਿਆ ਨਾ ਮੰਨੇ, ਖਾਲਸੇ ਦਾ ਹੁਕਮ ਨਾ ਮੰਨੇ।
ਪੰਜ ਸਿੱਖਾਂ ਨੇ ਅਰਦਾਸ ਸੋਈ ਆਏ।
ਪੰਜ ਸਿੱਖਾਂ ਦੀ ਵੀ ਅਰਦਾਸ ਹੋਈ ਹੈ, ਖਾਲਸੇ ਦਾ ਹੁਕਮ ਤਾਂ ਕਲਗੀਆਂ ਵਾਲੇ ਨੇ ਨਹੀਂ ਮੋੜਿਆ, ਮੈਂ ਕਿਵੇਂ ਮੋੜ ਸਕਦਾ ਹਾਂ।
ਮੈਂ ਤੂੰ ਮਾਨੀਏ ਤੋ ਧੁਰ ਦਰਗਾਏ।
ਪੰਜ ਸਿੰਘ ਜਿਹੜੀ ਅਰਦਾਸ ਕਰ ਦਿੰਦੇ ਨੇ ਉਹ ਤਾਂ ਧੁਰ ਦਰਗਾਹ ਵਿਚ ਵੀ ਮੰਨੀ ਜਾਂਦੀ ਹੈ, ਉਹ ਤਾਂ ਸੱਚਖੰਡ ਵਿਚ ਵੀ ਮੰਨੀ ਜਾਂਦੀ ਹੈ।
ਖਾਲਸੋ ਕਾਰਨ ਕਰਨ।
ਖਾਲਸਾ ਕਾਰਨ ਤੇ ਕਰਨ ਦਾ ਮਾਲਕ ਹੈ।
ਹਮ ਪਾਜੀ ਖਾਲਸੇ ਕੀ ਸ਼ਰਨ।
ਮੇਰੇ ਵਰਗੇ ਜਿਹੜੇ ਪਾਜੀ, ਵੇਖੋ ਭਾਈ ਤਾਰੂ ਸਿੰਘ ਦੇ ਅੰਦਰ ਨਿਮਰਤਾ ਖਾਲਸੇ ਪੰਥ ਪ੍ਰਤੀ, ਕਹਿੰਦੇ ਮੇਰੇ ਵਰਗੇ ਪਾਜੀ, ਪਾਜੀ ਕਹਿੰਦੇ ਨੇ ਵਿਖਾਵੇ ਵਾਲੇ ਨੂੰ, ਕਹਿੰਦੇ ਜਿਹੜੇ ਮੇਰੇ ਵਰਗੇ ਵਿਖਾਵੇ ਦੇ ਸਿੱਖ ਨੇ ਉਹ ਖਾਲਸੇ ਦੀ ਸ਼ਰਨ ਵਿਚ ਨੇ। ਹਾਲਾਂਕਿ ਭਾਈ ਤਾਰੂ ਸਿੰਘ ਜੀ ਮਹਾਨ ਸਿੱਖ ਨੇ, ਫਿਰ ਵੀ ਆਪਣੇ ਆਪ ਨੂੰ ਕਹਿੰਦੇ ਮੈਂ ਤਾਂ ਪਾਜੀ ਸਿੱਖ ਹਾਂ, ਪਾਜੀ ਸਿੱਖ ਹਾਂ, ਪਰ ਮੈਂ ਖਾਲਸੇ ਦੀ ਸ਼ਰਨ ਵਿਚ ਹਾਂ।
ਇਹ ਸਭ ਕਲਾ ਖਾਲਸੇ ਤੇ ਹੋਏ, ਰਾਖੇ ਮਾਰੇ ਖਾਲਸਾ ਸੋਏ।
ਇਹ ساری کلا خالصے تو ہون والی ہے، خالصہ چاہے تا رکھ لوے، خالصہ چاہے تا مار دے وے. یہ کلا خالصے دی ہے. خالصہ خود خدا ہے، جو چاہے مرضی کر سکتا ہے. خالصہ ہوگا خود خدا، خالصہ خود خدا ہے، کلگی دھر دا روپ ہے. اس کر کے خالصہ چاہے جکریے نو رکھ لوے چاہے مار لوے، اے خالصے دی مرضی ہے.
خالصے نقدن سو نوابے مارے
ستنا ہم سری. خالصہ جی ساڈیاں بہت ساریاں مرداواں دا جنہاں نو سانو بودھ نہ ہون کر کے اسی انہاں دا کھنڈن کردے دلا پنتھاں دے وچ. نیانگ سنگھ جدوں رگڑا لاؤں دے نے شردائیاں تیار کردے نے، شردائی تیار کر کے جڑا نگدا بچدا نا پھوک اودا گوڑا وٹ لیندے نے، تے جڑے ملیچ دا خاتمہ کرنا ہوے نا اودا نام لے کے مار دے نگدا. وہ نیانگ سنگھ دا بولا بھی ہے خالصے دا، اور یہ ذکر پنچ پرکاش وچ بھی آ رہا، کیونکہ بھائی رتن سنگھ جی پنگو اسے نیانگ سنگھ سردار متاب سنگھ میرا کوٹیے دے پوترے سن. انہاں سردار شام سنگھ جی ناروکے والے جڑے مثل کروڑ سنگیاں دے جتھے دار سن، انہاں دے دوترے نے. ہن ایتھے نگدا شبد آیا. نگدا انہوں کہندے نے گولا وٹ کے، جدوں نیانگ سنگھ سٹدے نے نا وہ کہندے آیا گولا چھڈے کندھ نہ کولا، نگدا تیرے بال بچے نو چگدا، ویریا تیرا گرو خالصے نال داوا نہیں پگدا، کٹ لیا دن توڑی والے کمرے وچ وڑ کے لنڈی بچی پجے خالسا گجے. ایداں دا بولا او سنگھ بولدے نو نگدا کہندے نے بولن ویلے. پھر وہ گولا ماردے نے. بھائی تارو سنگھ جی کہہ رہے نے سبیگ سنگھ نو، کہندے سبیگ سنگھ جی خالسا تا اپنے نگدے نال مار دے جکڑیے نو. وہ نگدا ہوندا نا کہندے او دے نال ہی مار دو، توپ دے گولے نالوں بھی زیادہ بھیانک کم کردا اور تاں ہی نیانگ سنگھ گولا کہندے نے. کہندے خالسا چاہے خالصے نگدن سو نوابے مارا، خالسا چاہے تے اپنے نگدیاں دے نال ہی اس نواب نو مار دے وے.
ارداسن سو پتشاہ بوگارے
خالسا ارداس کر دے نا، ارداسا سو دے خالسا اکٹھا ہو کے کہ ایک اکال پرخ آ فلانے پاتشاہی دی پاتشاہی گل جائے تے او بڑے بڑے پاتشاہیاں دیاں پاتشاہیاں نو گالن دی سمرتھا بھی رکھ دیا خالصے دی ارداس. خالصے نو لڑن دی لوڑ نہیں، کیول ارداس ہی کر دے تے اپنی ارداس نال بھی خالصا بڑے بڑے پاتشاہاں نو گال دندا ہے.
اپنے اپنے سوٹے جمی پر لاویں سر پتشاہوں چھتر گراو.
خالسا وہ ہے بھائی تارو سنگھ کہندے جے خالسے دے سنگھ اپنا سوٹا زمین تے مارنا جوڑ نال تے زمین ہل جاندی ہے، تے بڑے بڑے پاتشاہاں دے سراں تو چھتر لا کے زمین تے سٹ دیندے نے سوٹے نال ہی، ٹیک بھی نہیں چکنی پیندی انہاں نوں، تے سوٹا مارنا بھی نہیں پیندا، زمین تے ہی مار کے سوٹا وڈے وڈے پاتشاہاں دے سروں چھتر زمین تے سٹ دیندے ہن.
گوہرا سبیگ سنگھ تر جا کے سب نواب کے پاس.
بھائی تارو سنگھ نے بچن سنائے، اے ساریاں گلاں سن کے بھائی سبیگ سنگھ جی جکریے کول آئے.
جے بد سمبو ہے خالصے کر دینی ارداس،
جویں خالصے نے ارداس کیتی ہے خالصے نے بچن کیتا ہے، او ساریاں گلاں بھائی سبیگ سنگھ نے جکریے نو سنائیاں ہن.
پے کئی خالصے نواب سن لے،
خالصے پنتھ دی کئی ہوئی ہر ایک بات جکریے نے سنی ہے.
مسلے پاسوں دور کر دئی،
میرے کول جن مسلے سی نا بڑے بڑے پیر بیٹھے سی دے کول، بڑے بڑے نجومی بیٹھے سی جڑے کول بیٹھے دے کول منتر پڑھ رہے سی علم پڑھ رہے سی کہ اسی تینوں بچاواں گے. نواب نے پہلا انہاں سارے نو آکھیا بھی دوڑ جو اتھوں، پترا واچ جو ہوں تسی نہ اتھے دسو میرے نیڑے، تسی جو کرنا سی کر لیا ہے.
ਕਹਿ ਸ਼ਤਾਬੀ ਚਈਤ ਕਹਿ
ਹੁਣ ਛੇਤੀ ਕਰਨਾ ਚਾਹੀਦਾ ਜ਼ਕਰੀਆ ਕਹਿੰਦਾ ਜਲਦੀ ਕਰੋ ਹੁਣ ਇਹ ਕੰਮ ਜੋ ਖਾਲਸੇ ਨੇ ਕਿਹਾ
ਤਾਰੂ ਸਿੰਘ ਕੀ ਜੁੱਤੀ ਮੰਗਾਏ
ਜੀ ਇਹਦੇ ਤੋਂ ਵੱਡੀ ਹੇਠੀ ਜ਼ਕਰੀਏ ਦੀ ਹੋਰ ਕਿਹੜੀ ਹੋ ਸਕਦੀ ਸੀ ਲਾਹੌਰ ਦਾ ਨਵਾਬ ਪੰਜਾਬ ਸਾਰੇ ਦਾ ਮਾਲਕ ਤੇ ਜਿਹੜਾ ਸਿੰਘਾਂ ਦੇ ਵਾਸਤੇ ਕਹਿੰਦਾ ਸੀ ਕਿ ਸਿਰ ਪਰ ਹੋਵੇ ਜਿਸ ਕੇ ਕੇਸ ਰਹਿਣ ਨਾ ਦੇਵੋ ਆਪਣੇ ਦੇਸ਼ ਕੇਸਨ ਵਾਲੇ ਜੋਨਰ ਹੋਈ ਬਾਲ ਬਿਰਧ ਲੱਭ ਛੱਡੋ ਨਾ ਕੋਈ ਕਿ ਸਿੰਘਾਂ ਦਾ ਬਾਬਤ ਇੱਦਾਂ ਦੇ ਬੋਲ ਬੋਲਣ ਵਾਲਾ ਜ਼ਕਰੀਆ ਜਿਹੜਾ ਕਹਿੰਦਾ ਸੀ ਵੱਢ ਕੇ ਲਿਆਵੇ ਸਿਰ ਕੋਈ 50 ਰੁਪਈਆ ਇਨਾਮ ਦਿਆਂਗਾ 10 ਪਾਏ 20 ਰੁਪਈਏ ਫੜਾਵੇ 30 ਰੁਪਈਏ ਇਨਾਮ ਰੱਖੇ ਹੋਏ ਉਹ ਜ਼ਕਰੀਆ ਕਹਿੰਦਾ ਛੇਤੀ ਲਿਆਓ ਤਾਰੂ ਸਿੰਘ ਦੇ ਪੈਰ ਦੀ ਜੁੱਤੀ ਮੇਰੇ ਸਿਰ ਚ ਮਾਰੋ ਇਹਦੇ ਤੋਂ ਵੱਡੀ ਹੇਠੀ ਜ਼ਕਰੀਆ ਦੀ ਹੋਰ ਕਿਹੜੀ ਹੋ ਸਕਦੀ ਸੀ ਇਹਦੇ ਤੋਂ ਵੱਡੀ ਤੁਹੀਨ ਹੋਰ ਕਿਹੜੀ ਹੋ ਸਕਦੀ ਸੀ ਤੇ ਬੜੀ ਵੱਡੀ ਤੁਹੀਨ ਸੀ ਇਹਦੀ ਉਸ ਵੇਲੇ ਜ਼ਕਰੀਆ ਕਹਿਣ ਲੱਗਾ ਜੀ ਜਾਓ ਛੇਤੀ ਨਾਲ ਭਾਈ ਤਾਰੂ ਸਿੰਘ ਦੀ ਜੁੱਤੀ ਲਿਆਓ
ਪਹਿਲੀ ਜੁੱਤੀ ਹੱਥ ਨਾ ਆਏ
ਭਾਈ ਤਾਰੂ ਸਿੰਘ ਦੀ ਜਿਹੜੀ ਪਹਿਲੀ ਜੁੱਤੀ ਸੀ ਉਹ ਤਾਂ ਪਤਾ ਨੀ ਕਿੱਥੇ ਉਹ ਤਾਂ ਲੱਭੀ ਨੀ ਜਿਹੜੀ ਉਹ ਜੁੱਤੀ ਪਾ ਕੇ ਆਏ ਸਨ ਉਹ ਜੁੱਤੀ ਪਹਿਲੀ ਤਾਂ ਨਹੀਂ ਮਿਲੀ
ਨਹੀਂ ਮੰਗਾਈ ਲੈ ਪੈਰੀ ਪਾਏ
ਜਿਵੇਂ ਮਰਜ਼ੀ ਕਰੋ ਨਵੀਂ ਲੈ ਲਓ ਉਹਨਾਂ ਦੇ ਪੈਰਾਂ ਵਿੱਚ ਪਵਾ ਕੇ ਲਵਾ ਕੇ ਲਹਾਇਆ ਜੇ ਉਸੇ ਤਰ੍ਹਾਂ ਕੀਤਾ ਨਵੀਂ ਜੁੱਤੀ ਲਈ ਉਹ ਨਵੀਂ ਜੁੱਤੀ ਭਾਈ ਤਾਰੂ ਸਿੰਘ ਦੇ ਚਰਨਾਂ ਵਿੱਚ ਪਵਾਈ ਪਵਾ ਕੇ ਉਹਨਾਂ ਕੋਲ ਆ ਗਿਆ ਲੈ ਕੇ ਫਿਰ ਉਹ ਜੁੱਤੀ ਲਈ
ਮੇਘ ਸਿੰਘ ਕੇ ਦੇਖ ਹੱਥ
ਫਿਰ ਖਾਲਸੇ ਨੇ ਕਿਹਾ ਸੀ ਵੀ ਸਿੰਘ ਦੇ ਹੱਥੋਂ ਜੁੱਤੀ ਮਰਵਾਉਣੀ ਹੈ ਸਿਰ ਚ ਉਹਨੇ ਆਖਿਆ ਸਿੰਘ ਤਾਂ ਇਸ ਵੇਲੇ ਸੁਵੇਗ ਸਿੰਘ ਵੀ ਖੜਾ ਹੈ ਲਾਗੇ ਸੁਵੇਗ ਸਿੰਘ ਦੇ ਹੱਥ ਵਿੱਚ ਉਹ ਜੁੱਤੀ ਫੜਾਈ
ਆਪਣੀ ਗਰਜ ਉਹਨ ਲਾਈ ਮਾਥ
ਆਪਣੀ ਗਰਜ ਲੋੜ ਹੈ ਨਾ ਤੇ ਲੋੜ ਕੀ ਕੁਝ ਨੀ ਕਰਾਉਂਦੀ ਬੰਦੇ ਕੋਲੋਂ ਭਾਈ ਸੁਵੇਗ ਸਿੰਘ ਨੂੰ ਕਹਿੰਦਾ ਮੇਰੇ ਸਿਰ ਵਿੱਚ ਜੁੱਤੀ ਮਾਰ ਆਪਣੇ ਸਿਰ ਤੋਂ ਪੱਗ ਜੀ ਲਾਹ ਕੇ ਨਾ ਜਿਹੜੀ ਘੋਨਾ ਜਿਹਾ ਸਿਰ ਸੀ ਅੱਗੇ ਕਰ ਦਿੱਤਾ ਕਹਿੰਦਾ ਆ ਲੈ ਮੇਰੇ ਸਿਰ ਚ ਜੁੱਤੀ ਮਾਰ ਭਾਈ ਸੁਵੇਗ ਸਿੰਘ ਨੇ ਵੀ ਜ਼ੋਰ ਨਾਲ ਮਾਰੀ ਸਿਰ ਵਿੱਚ ਜੁੱਤੀ ਉਹਨੇ ਵੀ ਆਪਣੇ ਮਨ ਦੀ ਰੀਝ ਲਾਈ ਵੀ ਇਹੋ ਜਿਹਾ ਮੌਕਾ ਹੋਰ ਕਿੱਥੇ ਮਿਲਦਾ ਵੀ ਨਵਾਬ ਦੇ ਸਿਰ ਚ ਜੁੱਤੀਆਂ ਮਾਰਨ ਦਾ ਸਮਾਂ ਮਿਲਿਆ ਹੋਇਆ ਨਵਾਬ ਕਪੂਰ ਸਿੰਘ ਦੇ ਬਚਨਾਂ ਦੇ ਨਾਲ ਭਾਈ ਸੁਵੇਗ ਸਿੰਘ ਜੀ ਨੇ ਉਸੇ ਵਕਤ ਜ਼ਕਰੀਏ ਦੇ ਸਿਰ ਵਿੱਚ ਜੁੱਤੀ ਮਾਰੀ
ਮਿਟ ਗਏ ਉਹ ਸੋਲ ਪਿਸ਼ਾਬ ਅਜ਼ਾਬ ਨਵਾਬ ਕਹੇ ਤਨ ਹਮਰੇ ਭਾਗ
ਸਿਰ ਵਿੱਚ ਜੁੱਤੀ ਵੱਜੀ ਭਾਈ ਤਾਰੂ ਸਿੰਘ ਦੇ ਚਰਨਾਂ ਦੀ ਉਸੇ ਵਕਤ ਜਿਹੜਾ ਬੰਨ ਕਿਸੇ ਨੀਮ ਹਕੀਮ ਦੀ ਦਵਾਈ ਨਾਲ ਨਹੀਂ ਟੁੱਟਿਆ ਭਾਈ ਸਾਹਿਬ ਭਾਈ ਸੁਵੇਗ ਸਿੰਘ ਨੇ ਜਦੋਂ ਜੁੱਤੀ ਲਾਈ ਭਾਈ ਤਾਰੂ ਸਿੰਘ ਦੀ ਤੇ ਉਹ ਬੰਨ ਟੁੱਟ ਗਿਆ ਉਸੇ ਵੇਲੇ ਉਸ ਦੁੱਖ ਤੋਂ ਛੁਟਕਾਰਾ ਹੋਇਆ ਇਕਦਮ ਜਦੋਂ ਬੰਨ ਟੁੱਟਾ ਪਿਸ਼ਾਬ ਦਾ ਤੇ ਕਹਿੰਦਾ ਧਨ ਹਮਾਰੇ ਭਾਗ ਕਹਿੰਦਾ ਮੇਰੇ ਭਾਗ ਅੱਜ ਧਨ ਹੋ ਗਏ ਕਿ ਮੈਂ ਇਸ ਦੁੱਖ ਤੋਂ ਮੁਕਤ ਹੋ ਗਿਆ
ਤਾਰੂ ਸਿੰਘ ਹਮ ਪਰ ਕਿਰਪਾ ਕਰੇ
ਭਾਈ ਤਾਰੂ ਸਿੰਘ ਨੇ ਮੇਰੇ ਤੇ ਬੜੀ ਵੱਡੀ ਕਿਰਪਾ ਕੀਤੀ ਹੈ
ਧਨ ਸਾਹਿਤ ਔਰ ਧਨ ਆ ਘਰੇ
ਧਨ ਹੈ ਘੜੀ ਧਨ ਹੈ ਵੇਲਾ ਜਿਸ ਵੇਲੇ ਵਿਚ ਭਾਈ ਤਾਰੂ ਸਿੰਘ ਦੇ ਚਰਨਾਂ ਦੀ ਜੁੱਤੀ ਮੇਰੇ ਸਿਰ ਵਿਚ ਵੱਜੀ ਹੈ
ਇਕ ਬਾਰੀਓ ਆਗੇ ਭਏ
ਫਿਰ ਇਕ ਹੋਰ ਬਚਨ ਸੁਣਾਉਣ ਲੱਗਾ ਜ਼ਕਰੀਆ ਜਦੋਂ ਇਹਦਾ ਪਿਸ਼ਾਬ ਦਾ ਬੰਨ ਟੁੱਟ ਗਿਆ ਨਾ ਸੁਖੀ ਹੋ ਗਿਆ ਕਹਿੰਦਾ ਮੈਂ ਤੁਹਾਨੂੰ ਇਕ ਹੋਰ ਬਚਨ ਸੁਣਾਵਾਂ ਖਾਲਸੇ ਦੀ ਮਹਿਮਾ ਦਾ ਕਹਿੰਦਾ ਉਹ ਵੀ ਸੁਣੋ
ਕੋਈ ਖਾਲਸੇ ਹਮ ਤੇ ਕਰੇ
ਕਹਿੰਦੇ ਖਾਲਸੇ ਨੇ ਵੀ ਮੇਰੇ ਤੇ ਉਸੇ ਤਰ੍ਹਾਂ ਕਿਰਪਾ ਕੀਤੀ ਜਿਵੇਂ ਇਕ ਵਾਰੀ ਪਹਿਲਾਂ ਵੀ ਹੋਈ ਸੀ
ਮੈਂ ਕਸ਼ਮੀਰ ਦੀ ਜ਼ੁਲਮੀ ਕਹੇ
ਜਦੋਂ ਕਸ਼ਮੀਰ ਦੇ ਵਿਚ ਬੜਾ ਜ਼ੁਲਮ ਹੋ ਰਿਹਾ ਸੀ ਕਸ਼ਮੀਰ ਵਿਚ ਰੱਜ ਕੇ ਅਤਿਆਚਾਰ ਹੋ ਰਹੇ ਸਨ
ਸਵਾ ਮਨ ਜਿਨੇ ਉਹ ਪੱਕੇ ਉਤਰੇ
ਸਮਾਂ ਸੀ ਉਦੋਂ ਸਵਾ ਮਨ ਜੰਜੂ ਲਾਏ ਜਾਂਦੇ ਸਨ ਲੋਕਾਂ ਦੇ ਗਲਾਂ ਵਿਚੋਂ
ਦੋਹੇਰਾ ਤੇਰਾ ਘਰ ਕੁਲ ਲੁਕ ਬਚੇ ਔਰ ਕੀਏ ਮੁਸਲਮਾਨ
ਕਸ਼ਮੀਰ ਦੇ ਇਲਾਕੇ ਵਿਚ ਕੇਵਲ 13 ਘਰ ਹਿੰਦੂਆਂ ਦੇ ਬਚੇ ਬਾਕੀ ਉਹਨੇ ਸਾਰੇ ਮੁਸਲਮਾਨ ਬਣਾ ਦਿੱਤੇ
ਸਭ ਨਵਾਬ ਕੋ ਸੇ ਦੁਖਿਓ ਜਾਨਿਕ ਸਤ ਹੈ ਜਾਨ
ਕੰਮ ਉਥੋਂ ਦਾ ਜਿਹੜਾ ਕਸ਼ਮੀਰ ਦਾ ਨਵਾਬ ਸੀ ਉਹਦੇ ਸਿਰ ਚ ਦਰਦ ਪੈ ਗਏ ਇਹ ਗੱਲ ਕਿਤੇ ਜ਼ਕਰੀਏ ਨੇ ਸੁਣੀ ਸੁਣਾਈ ਸੁਣਾ ਦਿੱਤੀ ਹੈ ਖ਼ਬਰ ਇਹ ਸੱਚ ਹੈ ਵੀ ਕਿ ਨਹੀਂ ਕਹਿੰਦਾ ਇੱਦਾਂ ਹੋਇਆ ਸੀ ਉਦੋਂ ਕਿ ਜਿਹੜਾ ਉਹ ਨਵਾਬ ਸੀ ਨਾ ਕਸ਼ਮੀਰ ਦਾ ਉਹਨੇ ਜਦੋਂ ਬਹੁਤ ਮੁਸਲਮਾਨ ਬਣਾ ਦਿੱਤੇ, 13 ਘਰ ਹੀ ਰਹਿ ਗਏ ਹਿੰਦੂਆਂ ਦੇ, ਤੇ ਉਹਦੇ ਸਿਰ ਵਿੱਚ ਇੱਕਦਮ ਬੜੀ ਭਿਆਨਕ ਦਰਦ ਉੱਠੀ, ਇੰਨੀ ਦਰਦ ਵੀ ਮਾਨੋ ਦੀ ਪ੍ਰਾਣ ਜਾਨ ਨਿਕਲ ਜਾਵੇ।
ਨਵਾਬ ਉਹਨ ਬਹੁਤ ਦੁੱਖ ਪਾਇਓ,
ਨਵਾਬ ਜਿਹੜਾ ਸੀ ਕਸ਼ਮੀਰ ਦਾ ਉਸ ਵੇਲੇ ਬੜਾ ਦੁਖੀ ਹੋਇਆ।
ਮੈਂ ਜਾਨ ਰਖਾਇਓ,
ਕਹਿੰਦਾ ਮੈਂ ਹੁਣ ਆਪਣੀ ਜਿੰਦ ਰੱਖਣਾ ਚਾਹੁੰਦਾ, ਆਪਣੀ ਜਾਨ ਬਚਾਉਣਾ ਚਾਹੁੰਦਾ ਹਾਂ।
ਤਬ ਲੋਕਨ ਯੋ ਕਯੋ ਉਪਾਏ, ਜੁੱਤੀ ਹਿੰਦਨ ਕੀ ਮਾਤ ਬੰਧਾਏ।
ਉਸ ਵੇਲੇ ਕਈ ਲੋਕਾਂ ਨੇ ਇਹਨੂੰ ਆਖਿਆ ਕਿ ਤੂੰ ਹਿੰਦੂ ਦੇ ਪੈਰ ਦੀ ਜੁੱਤੀ ਲਿਆ ਕੇ ਆਪਣੇ ਮੱਥੇ ਨਾਲ ਬੰਨ, ਤਾਂ ਤੇਰਾ ਦਰਦ ਦੂਰ ਹੋਵੇਗਾ।
ਦੁੱਖ ਕੇ ਮਾਰੇ ਮੀ ਕਰੇ,
ਦੁੱਖ ਦੇ ਮਾਰੇ ਇਸੇ ਤਰ੍ਹਾਂ ਹੀ ਕੀਤਾ।
ਤਬ ਵੈ ਬਚਿਓ ਜਬ ਯੋ ਤੀਸਰੇ,
ਜਦੋਂ ਜੁੱਤੀ ਕਿਸੇ ਹਿੰਦੂ ਦੀ ਲਿਆ ਕੇ ਉਹਨੇ ਆਪਣੇ ਮੱਥੇ ਤੇ ਬੰਨੀ ਤੇ ਉਹਦਾ ਦਰਦ ਦੂਰ ਹੋਇਆ।
ਕਯੋ ਨਵਾਬ ਅਬ ਕਰੋ ਵਧਾਏ, ਖਾਲਸੇ ਨੇ ਦੁੱਖ ਦਿਓ ਮਿਟਾਏ।
ਉਸੇ ਤਰ੍ਹਾਂ ਹੀ ਕੁਝ ਹੋਇਆ, ਅੱਜ ਵੀ ਮੈਂ ਖਾਲਸੇ ਦੀ ਭਾਈ ਤਾਰੂ ਸਿੰਘ ਦੀ ਜੁੱਤੀ ਨਾਲ ਅਰੋਗ ਹੋਇਆ। ਕਹਿੰਦਾ ਸਾਰੇ ਲਾਹੌਰ ਵਿੱਚ ਵਧਾਈਆਂ ਵਜੋ, ਵਧਾਈਆਂ ਕਰੋ, ਸਾਰੇ ਲਾਹੌਰ ਵਿੱਚ ਖੁਸ਼ੀਆਂ ਮਨਾਓ।
ਗੁਰੂ ਨਾਨਕ ਕੋ ਕੜਾ ਪ੍ਰਸ਼ਾਦ ਕਰਾਵੋ।
ਇਹਨੇ ਕਹਿ ਦਿੱਤਾ ਜਿਹੜੇ ਸਿੰਘ ਕਿਤੇ ਕੈਦ ਨੇ ਸਾਰੇ ਛੱਡ ਦਿਓ, ਖਾਲਸੇ ਦੇ ਸਾਰੇ ਦੁੱਖ ਕੱਟ ਦਿਓ, ਹੁਣ ਕਿਸੇ ਨੇ ਖਾਲਸੇ ਨੂੰ ਨੀ ਦੁਖੀ ਕਰਨਾ। ਇਹਨੇ ਆਖਿਆ ਗੁਰੂ ਨਾਨਕ ਸਾਹਿਬ ਦੇ ਨਾਂ ਵਾਸਤੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰੋ,
ਦੀਪਮਾਲ ਵਿੱਚ ਸ਼ਹਿਰ ਜਲਾਓ,
ਸਾਰੇ ਲਾਹੌਰ ਸ਼ਹਿਰ ਵਿੱਚ ਦੀਪਮਾਲਾ ਕਰ ਦਿਓ, ਕਿਉਂਕਿ ਅੱਜ ਮੇਰੀ ਜਿੰਦ ਬਚੀ ਆ ਮਾਨੋ, ਅੱਜ ਇਸ ਦੁੱਖ ਤੋਂ ਮੈਂ ਮੁਕਤ ਹੋਇਆ ਹਾਂ।
ਵਜੇ ਸ਼ਦਿਆ ਨੇ ਸ਼ਲਕ ਕਰਾਏ,
ਸ਼ਦਿਆਨੇ ਵਜੇ, ਖੁਸ਼ੀ ਦੇ ਵਾਜੇ ਵਜੇ, ਬੰਦੂਕਾਂ ਦੀਆਂ ਸ਼ਲਖਾਂ ਦਿੱਤੀਆਂ ਗਈਆਂ, ਹਵਾਈ ਫੈਰ ਕੱਢੇ ਗਏ,
ਖਰੈਤ ਕੰਗਾਲਨ ਤਾਏ,
ਨੇ ਬੜੇ ਗਰੀਬਾਂ ਨੂੰ ਖਰੈਤ ਵੰਡੀ ਹੈ।
ਸਿੱਖੀ ਕੀ ਗੁਰ ਪੈਜ ਰਕਾਏ,
ਮੇਰੇ ਸਤਿਗੁਰਾਂ ਨੇ ਆਪਣੇ ਸਿੱਖਾਂ ਦੀ ਪੈਜ ਰੱਖੀ, ਖਾਲਸੇ ਦੀ ਕਲਾ ਇਸ ਤਰ੍ਹਾਂ ਉਜਾਗਰ ਹੋਈ, ਖਾਲਸੇ ਦਾ ਬੋਲਬਾਲਾ ਹੋਇਆ।
ਦੋਹੇਰਾ ਨਵਾਬ ਨਏ ਬਸਤਰ ਲਏ, ਫਿਰ ਬਯੋ ਕਚਹਿਰੀ ਆਏ।
ਕਈ ਦਿਨਾਂ ਬਾਅਦ ਨਵਾਬ ਠੀਕ ਠਾਕ ਹੋਇਆ, ਇਹਨੇ ਬਸਤਰ ਆਪਣੇ ਸਰੀਰ ਤੇ ਨਵੇਂ ਧਾਰਨ ਕੀਤੇ ਤੇ ਫਿਰ ਕਚਹਿਰੀ ਵਿਚ ਆ ਕੇ ਬੈਠਾ।
ਆਏ ਸਿੰਘਨ ਸਾਚੀ ਸਿੱਖੀ ਸੋਹਮ ਲਈ ਪਰਤਾਏ,
ਕਚਹਿਰੀ ਵਿਚ ਬਹਿੰਦੇ ਇਹਨੇ ਆਖਿਆ ਗੁਰੂ ਕੇ ਸਿੱਖਾਂ ਦੀ ਸਿੱਖੀ ਸੱਚੀ ਹੈ, ਇਹ ਮੈਂ ਅੱਜ ਅਜਮਾ ਕੇ ਵੇਖ ਲਿਆ, ਮੈਂ ਪਰਖ ਕੇ ਵੇਖ ਲਿਆ ਕਿ ਖਾਲਸੇ ਦੀ ਕਲਾ ਸੱਚੀ ਹੈ।
ਭਈ ਸੁਬੇਗ ਸਿੰਘ ਕੋ ਨਵਾਬ ਬੁਲਾਇਆ,
ਜਕਰੀਏ ਨੇ ਉਸੇ ਵੇਲੇ ਭਾਈ ਸੁਬੇਗ ਸਿੰਘ ਜੀ ਨੂੰ ਬੁਲਾਇਆ।
ਕਰ ਆਦਰ ਤਿਸ ਪਾਸ ਬਹਾਇਆ,
ਬੜਾ ਆਦਰ ਕੀਤਾ ਭਾਈ ਸੁਬੇਗ ਸਿੰਘ ਦਾ, ਬੜਾ ਸਤਿਕਾਰ ਕੀਤਾ ਜਕਰੀਏ ਨੇ, ਔਰ ਸਤਿਕਾਰ ਕਰਕੇ ਭਾਈ ਸੁਬੇਗ ਸਿੰਘ ਜੀ ਨੂੰ ਆਪਣੇ ਕੋਲ ਬਿਠਾਇਆ।
ਸੱਚ ਗੁਰੂ ਤੁਮ ਸਾਚੀ ਬਾਨੇ,
ਤੁਹਾਡਾ ਗੁਰੂ ਵੀ ਸੱਚਾ, ਸੁਬੇਗ ਸਿੰਘ ਤੁਹਾਡਾ ਗੁਰੂ ਵੀ ਸੱਚਾ ਤੇ ਤੁਹਾਡੇ ਗੁਰੂ ਦੀ ਬਾਣੀ ਵੀ ਸੱਚੀ।
ਅਜ਼ਮਾਇਸ਼ਾਂ ਉੱਪਰ ਬਿਧਾਨੇ,
ਮੈਂ ਲੋਕਾਂ ਦੀ ਗੱਲ ਨਹੀਂ ਪਿਆ ਕਰਦਾ, ਮੈਂ ਆਪਣੇ ਤੇ ਅਜਮਾ ਕੇ ਵੇਖ ਲਈ ਹੈ, ਮੈਂ ਆਪਣੇ ਤੇ ਪਰਖ ਕੇ ਵੇਖ ਲਈ ਹੈ ਵੀ ਤੁਹਾਡਾ ਗੁਰੂ ਵੀ ਸੱਚਾ ਤੇ ਉਹਨਾਂ ਦੀ ਬਾਣੀ ਵੀ ਸੱਚੀ।
ਮਰ ਜਾਵਾਂ ਮੈਂ ਭਾਵੇਂ ਅਬੇ,
ਜ਼ਕਰੀਆ ਕਹਿੰਦਾ ਹੁਣ ਮੈਨੂੰ ਮਰਨ ਦਾ ਡਰ ਨਹੀਂ, ਜ਼ਕਰੀਆ ਕਹਿੰਦਾ ਭਾਵੇਂ ਕੱਲ ਦੀ ਬਜਾਏ ਮੈਂ ਹੁਣੇ ਮਰ ਜਾਵਾਂ।
ਮੈਂ ਮਰ ਜਾਣਾ ਸਿਰ ਪਰ ਸਬੇ,
ਮਰ ਜਾਣਾ ਤਾਂ ਸਾਰਿਆਂ ਦੇ ਸਿਰ ਤੇ, ਮਰਨਾ ਤਾਂ ਹੈ ਹੀ ਹੈ, ਅੱਜ ਨਾ ਮਰਾਂਗਾ, ਸਾਲ ਦੋਹਾਂ ਸਾਲਾਂ ਚਾਰਾਂ ਦਸਾਂ ਸਾਲਾਂ ਨੂੰ ਮਰਨਾ ਤਾਂ ਹੈ ਹੀ ਹੈ। ਕਹਿੰਦਾ ਮਰ ਜਾਣਾ ਤਾਂ ਸਾਰਿਆਂ ਦੇ ਸਿਰ ਉੱਤੇ ਹੈ,
ਗਿਆਨ ਕੰਦਨ ਕੋ ਦੁੱਖ ਮਿਟ ਗਏ,
ਪਰ ਜਿਹੜਾ ਮੈਂ ਪਲ ਪਲ ਮਰ ਰਿਹਾ ਸੀ ਉਹਦੇ ਤੋਂ ਛੁੱਟ ਗਿਆ ਹਾਂ, ਜਿਹੜਾ ਛਿਨ ਛਿਨ ਮਰ ਰਿਹਾ ਸੀ, ਪਿਸ਼ਾਬ ਦਾ ਬੰਦ ਪਿਆ, ਉਹ ਕਿੱਡਾ ਵੱਡਾ ਫਸੂਲ ਦਰਦ ਉੱਠਦਾ ਸੀ, ਬਾਰ ਬਾਰ ਮਰਦਾ ਸੀ। ਕਹਿੰਦਾ ਘੱਟੋ ਘੱਟ ਉਹ ਜਾਨ ਜਿਹੜੀ ਮੇਰੀ ਸੁਰਖਰੂ ਹੋਈ ਹੈ, ਉਸ ਦੁੱਖ ਤੋਂ ਤਾਂ ਮੈਂ ਮੁਕਤ ਹੋਇਆ।
ਤੁਮ ਕਿਰਪਾ ਤੇ ਸੁਖ ਸਭ ਭਇਓ,
ਭਾਈ ਸੁਬੇਗ ਸਿੰਘ ਇਹ ਸਭ ਤੇਰੀ ਬਦੌਲਤ ਹੋਇਆ, ਸੁਬੇਗ ਸਿੰਘ ਇਹ ਮੇਰਾ ਦੁੱਖ ਤੂੰ ਦੂਰ ਕੀਤਾ ਖਾਲਸੇ ਦੀ ਸ਼ਰਨ ਚ ਜਾ ਕੇ,
ਐਸੋ ਦੁੱਖ ਹਮ ਫੇਰ ਨਾ ਆਵੇ, ਜਾਨ ਹਮਾਰੀ ਸੁੱਖ ਸੋ ਜਾਵੇ,
ਇਹੋ ਜਿਹਾ ਦੁੱਖ ਮੈਨੂੰ ਫੇਰ ਨਾ ਆਵੇ, ਮੇਰੀ ਇਹ ਜਾਨ ਸੁੱਖ ਦੇ ਨਾਲ ਨਿਕਲ ਜਾਵੇ।
ਸਿੰਘ سنگن پر میں ظلمی کرائے
میں سنگاں تے بڑی ظلمی کرائی ہے میں بڑے ظلم کیتے نے سنگاں اُتے
اپنی کرنی آپے پائے
میں کرنی کیتی سی او دا پھل مینوں بھگتن واسطے ملیا ہے
جو سو ہم یہاں رہے اولاد
میری اولاد بھی اتھے رہے گی میرے تو بعد
سنگن سوے کرے نہ بعد
میں انہاں نوں بھی کہہ جاواں گا کہ او بھی سنگاں نال بعد نہ کرن او بھی سنگاں نال جھگڑا نہ کرن
لڑت پھرت رانجو کچ ہوئے
لڑدیاں پھردیاں جڑے جنگ دے میدان چ جنگ ہون گے
تاں کو دوش لگت نہ کوئی
ہاں او گل ہوے تے وکھری ہے کہ جے لڑدیاں پٹدیاں جنگ دے میدان چ لڑن گے خالصے نال او وکھری گل ہے پر ایدا جویں میں بھائی تارو سنگھ نو شہید کرن لگی بھائی منی سنگھ نو شہید کیتا ایدا نہ کوئی شہید کرے ایدا دا میں اپنی اولاد نو حکم کر جاواں گا
دوہرا پھر نواب جمبر کہو مانگے تو اے چے کام
ہن زکریہ بولیا خان نو کہن لگا بھائی سبیگ سنگھ نو سبیگ سنگھ تیرا میرے تے بڑا بڑا پروپکار ہے ہن تو چاہ جو تیرے من دی اچھا ہے او تو مانگ لے
چھوڑن وا بھی ایک ہم اور چہو لے او سامب
میرے کول ایک نوابی چھڈ کے باقی جو بھی کچھ ہے تو مانگ لے نوابی چھڈ کے نا میرے کول جڑی نوابی ہے اینو چھڈ کے ہور جو تو چاہنا ہے او مانگ لے
جو پے سبیگ سنگھ سب من بچارے ہو
جو تو منگے گا وہ میں تینو دیا گا اے سن کے بھائی سبیگ سنگھ نے من چ وچار کیتی
رام خال سوچے سواریو
ہن سمے کہ جے خالصے نے احسان کیتا زکریے تے خالصے دا کوئی کام سوارنا چاہیدا دیکھو ایہو جا سما سی اودوں بھی جے سرکارے دربارے بھائی سبیگ سنگھ جی ورگے سنگھ نے تاں او خالصے دا بھلا لوڑ رہے نے کہ کسے طریقے کیویں خالصے دا بھلا کیتا جائے بھائی سبیگ سنگھ جی وچار دے نے کہ خالصے دا ہن کوئی کام سوارنا چاہیدا ہے
کہو کرو چبوترے موئے مختیار
بھائی سبیگ سنگھ جی نے آکھیا کہ مینوں کوتوال بنا دیو کچہری دا جڑا چبوترا ہے لاہور دا او دا مینوں کوتوال مقرر کر دیو
لگے ٹکسال اب نام ہمار
میرے نام دی اتھے ٹکسال لگ جائے میرے نام دا اتھے سکہ چل پئے
سو بات من لئی نواب
اتھے ویلے چاٹے گل جکریے نے من لئی بھائی سبیگ سنگھ دی
یو چبوترے سنگھ کے تاب
او جڑا چبوترا سی جڑا کوتوال سی اتھوں دا کوتوال بنا دیتا بھائی صاحب بھائی سبیگ سنگھ جی نو
سبیگ سنگھ تو جانت بات
بھائی سبیگ سنگھ نو تا پیت سی سارے لاہور دا اتھوں دی کلی کلی گل دے واق وسانا
نواب جی اگو ایک دو رات
بھائی سبیگ سنگھ نو پتا سی کہ ہن زکریا صرف ایک جا دو راتاں دا ہی مہمان ہے بھائی صاحب اے جان دے سن بھی پویں ٹھیک ہو گیا پر ہن ایدی بہتی لمبی زندگی نہیں ہے ایک دو راتاں دا یہ پرونا اینے مر مک جانا ہے
اس کر سنگھ کچھ دیر نہ لائے ترت پرت ٹکسال لوائے
اس طرح بھائی سبیگ سنگھ نے دیری نہیں لائی جس دن کوتوالی دا حکم کرایا اسی دن جا کے چبوترا سام لیا اور اپنے نا دی اسی دن ٹکسال لوا لئی
سبیگ سنگھ سبیگ پہو ایک جمبر
ایتا کہہ دے بھائی سبیگ سنگھ کیسا مہان سکھ ہویا ہے
ہیٹ زمین تے اوپر امبر
ہیٹھا زمین تے اتے امبر آکاش وچ بھائی سبیگ سنگھ کیسا سورما سنگھ ہویا ہے
دویرا پتی گڈائی چرکڑی دینی سو پتائے
بھائی سبیگ سنگھ نے کوتوال بندیا سار کی کیتا جیڑی چرکھڑی پہلا گڈی ہوئی سی نا رستے بچ چوک دے بچ جتھے سنگھاں نوں چاڑیا جاندا سی چرکھڑی تے سب تو پہلا بھائی صاحب نوں چرکھڑی پٹائی تاں جو آن والے سمے چ کسے سنگھ نوں چرکھڑی نہ چاڑیا جائے کسے سنگھ نوں چرکھڑی چاڑھ کے تسیحا نہ دتا جائے تو بھائی سبیگ سنگھ نے سب تو پہلا وہ چرکھڑی پٹائی
شہید گنج سے سر چنے تیو دیے پھکائے
اتھے جتھے اج کل لاہور شہر دے بازار وچ شہید گنج نا نکھاس چوک وچ اتھے سنگھاں دے سر گنے چن کے رکھے ہوئے سی وکھاؤن واسطے وی اسی سنگھاں نوں مار رہے ہیں بھائی صاحب نے وہ سارے سر جڑے چنوائے ہوئے سن انہاں دا سسکار کرایا और सस्कार करा के उन्हां सारे शहीदां दा अस्थान शहीद गंज तैयार कीता।
दिवस चार बीतत बए सुख आनंद सो नवाब।
चार दिन होर लंघ गए, जकरिया बड़े सुख आनंद दे नाल हुण दिन बतीत कीते।
तुरत फुरती मर गयो पायो न कचो अजाब।
चार दिन लंघे ते तुरत फुरती किसे प्रकार दा कोई उनु दुख ना होया जकरिये नु, एक दम प्राण निकले ते जकरिया मर गया।
बाई दिन बीते से झगड़े
खालसा जिस सारे झगड़े दे दौरान भाई तारू सिंह दा खोपर लैण तो बाद ताई हुण ताई है जिन्ना जकरिये दे मरण दिन तक 22 दिन बतीत हो गए। ज्ञानी ज्ञान सिंह होना ने तवारीख गुरु खालसा विच 24 दिन भी लिखे ने, पर जेड़े प्रमाणक हैं वो इत्थे भाई रतन सिंह जी लिख रहे ने कि 22 दिन इसे तरह बतीत हो गए।
नवाब तुरयो फिर लंबे दगरे।
नवाब 22वें दिन भाई साहब तारू सिंह दा खोपर लाण तो 22वें दिन ए लम्मे दगरे पै गया, जकरिया मर गया।
हाहाकारे अचानक पयो
एकदम लाहौर दे विच मुसलमाना च हाहाकार मच गई।
कुप्पा रुड़ियो लोकन कयो।
कहिंदे कुप्पा रिड़ गया, उदों इह नहीं सी कहिंदे नवाब मर गया। नवाब ते फिर बन जाना कोई ना कोई दूजा पातशाह, तां उत्थे जिहड़ा तखत आ उह तां फिर कोई आ जाणा, इस करके कहिंदे सी कुप्पा रुड़ गया। इस तरह सारे पासे लोकां ते गल चल पई।
हिंद मन के दिल पई बदाए सिखी की गुर पैज रखाए।
जिन्ने हिंदू ते सिख सन उन्हां दे मनां विच बधाईयां बजियां के सिखां दी पैज गुरु ने रख ली है।
भयो तारू सिंह को प्राण पूरो।
भाई तारू सिंह दा प्राण पूरा हो गया खालसा जी, जो उन्होंने वचन कीता सी ना तारू सिंह ने के जकरिये नू जुत्ती अगे ला के ओनू मारन तो बाद फिर अपना शरीर त्यागांगे, ए प्राण भाई तारू सिंह दा पूरा होया।
बजे सिंगन कर आनंद तूरे,
कर खुशियां दे बाजे बजे हन।
मुसलमान को बो चिंता भए,
मुसलमाना दे घरां विच भारी चिंता होई।
पातशाही हम ते अब गए,
साडे कोलों पातशाही जांदी रही है।
कला खालसो उची भए,
खालसे दी कला उची हो गई है।
दुर्कन कला नीची हो गए,
दी कला नीवी हो गई है।
1791 साल
1791 सम्मत विक्रमी दा साल है।
हकीकत खुशियो ना बाल,
भाई हकीकत राय नू मारिया सी ना तुरका ने, तेना दा वाल भी विंगा नहीं सी होया मलेच्छा दा, भाई हकीकत राय नू मार के।
अब तारू सिंह बद जस लियो मार जुती नवाब मुरे कियो।
पर हुण भाई तारू सिंह ने वड्डा जस प्राप्त कीता के पापी जकरिये दे सिर च जुती मार के नू मूरे ला लिया और आप बाद विच अपना शरीर त्याग रहे ने।
बोले सोनिया अब तारू सिंह बद जस लियो मार जूती नवाब मूरे कियो।
भाई तारू सिंह ने वड्डा जस प्राप्त कीता है, नवाब नू जुत्ती नाल मार के मूरे तोड़ लिया है।
दोहेरा रही खालसे पंथ की गई तुरकन की लाज।
खालसे पंथ दी लज्जा रह गई और तुरकां दी लाज एक वेरी पैरां विच रुल गई।
तारो सिंह सुबेग सिंह कीनो सिखी काज।
भाई तारू सिंह ते भाई सुबेग सिंह जी ने सिखी वास्ते वड्डा भारी महान कार्ज कीता और खालसे पंथ दी चढ़दी कला वास्ते महान योगदान पाया। भाई तारू सिंह जी जिवें उधर शरीर त्याग रहे ने, ओ कथा आप जी अगलिया प्रसंगा विच सरवण करोगे।